City. ਪੱਦਤ ਤੇ ਮਤ ਚੁੱਕੇ ਰੇ ਮਨ ਭੇਦ ਬਭੇਦ ਨ ਜਾਣ ਬੀਓ ਪ੍ਰਤੱਛ ਹਿਰਦੇ ਗੁਰੂ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ ਪ੍ਰਤੱਛ ਹਿਰਦੇ ਗੁਰੂ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ ਸਾਰੀ ਸੰਗਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਬਹੁਤ ਪਿਆਰ ਨਾਲ ਭੈਣ ਜੀ ਪਰਮਜੀਤ ਕੌਰ ਡੂੰਘੀਆਂ ਵਿਚਾਰਾਂ ਬਾਬਾ ਜੀ ਦੇ ਸ਼ਹੀਦੀ ਉਹਦੇ ਕਾਰਨ ਬੜੇ ਰਸ ਵਿਚ ਪਿਆਰ ਵਿਚ ਆਪ ਜੀ ਨਾਲ ਭੈਣ ਜੀ ਸਾਂਝੇ ਕਰ ਰਹੇ ਸੀ ਕੋਈ ਸਮਾਂ ਦਾਸਾਂ ਨੂੰ ਪ੍ਰਾਪਤ ਹੋਇਆ ਆਓ ਸਾਰੇ ਹਾਜ਼ਰੀ ਲਾਇਓ ਜਪਿਓ ਜਨ ਅਰ ਜਨ ਦੇਵ ਗੁਰੂ ਜਪਿਓ
ਸਮੁੰਦਰ ਮੈਂ ਗਰਭ ਨਾ ਆਇਓ ਨਾ ਆਇਓ ਨਾ ਆਇਓ
ਪ੍ਰਚਾਰਕ ਸਟੇਜ ਤੇ ਬੈਠੇਗਾ, ਕਥਾ ਵਾਚਕ, ਕੀਰਤਨੀਆਂ, ਮਹਾਂਪੁਰਸ਼, ਕੋਈ ਵੀ ਆਮ ਇਹੀ ਕਹਿੰਦਾ ਨਾ, ਗੁਰੂ ਤੋਂ ਬਲਿਆਰ ਜਾਓ, ਗੁਰੂ ਤੋਂ ਬਲਿਆਰ। ਹੁਣ ਇੱਥੇ ਕੰਮ ਉਲਟਾ ਹੋ ਗਿਆ। ਕਹਿੰਦੇ ਗੁਰੂ ਅਰਜਨ ਦੇਵ ਨੂੰ ਜਪ ਲੈ ਜਪ ਲੈ, ਗੁਰੂ ਨੂੰ ਜਪ ਲੈ। ਉਹ ਕਹਿੰਦੇ ਆ ਵੀ ਗੁਰੂ ਤੇਰੇ ਤੋਂ ਬਲਿਆਰ ਜਾਏਗਾ। ਆਖੋ ਸਾਧਨਾ, ਜਪਣ ਚ ਇੰਨੀ ਤਾਕਤ ਹੈ, ਜਪਣ ਚ ਇੰਨੀ ਕਿਰਪਾ, ਮਾਲਕ ਸਿੱਖ ਤੋਂ ਬਲਿਆਰ ਜਾਣ ਲੱਗ ਪੈਂਦਾ। ਗੱਜ ਕੇ ਆਖੋ ਸਾਧਨਾ, ਜਿਨ ਜਪਿਆ ਤਿਸ ਕੋ ਬਲਿਆਰ, ਜਿਨ ਜਪਿਆ ਬੋਲੋ ਭੈਣੋ ਜਿਨ, ਵਾਹ ਵਾਹ ਵਾਹ, ਜਿਨ ਜਪੇ
ਜਿਨ ਜਪਿਆ ਤਿਸ ਕੋ ਬਲਿਹਾਰ। ਸਿੱਖ ਨੇ ਗੁਰੂ ਤੋਂ ਬਲਿਹਾਰ ਜਾਣਾ।
ਜਿਹੜਾ ਤੁਹਾਡੇ ਚੋਂ ਭਜਨ ਬੰਦਗੀ ਸਿਮਰਨ ਕਰਦਾ ਜਪਦਾ ਗੁਰੂ ਉਹਦੇ ਤੋਂ ਬਲਿਆਰ ਜਾਂਦਾ। ਗੱਜ ਕੇ ਆਖੋ ਸਤਿਗੁਰੂ। ਫਿਰ ਅੱਗੇ ਅੱਗੇ ਜਿੰਨੀ ਵੱਡੀ ਗੱਲ ਕਹੀ ਹੈ ਨਾ ਅਗਲੀ ਪੰਕਤੀ ਅੱਧਾ ਹੀ ਟੱਪਦੀ ਹੈ। ਜਪਣ ਚ ਇੰਨੀ ਤਾਕਤ ਹੈ। ਅੱਗੋਂ ਕੀ ਕਹਿੰਦੇ ਜਿਨ ਜਪਿਆ ਤਿਸ ਕੋ ਬਲਿਹਾਰ, ਜਿਨ ਜਪਿਆ ਤਿਸ ਕੋ ਬਲਿਹਾਰ। ਅੱਗੋਂ ਕੀ ਕਹਿੰਦੇ ਤਿਸ ਕੇ ਸੰਗ, ਤਿਸ ਕੇ ਸੰਗ ਕਰੇ ਸੰਸਾਰ। ਜਪਿਓ ਜਿਨ ਅਰਜਨ ਦੇ ਗੁਰ, ਜਪਿਓ ਜਿਨ। ਸਾਰੀਆਂ ਭੈਣਾਂ ਬੋਲੋ ਜਪੇ। ਸਤਿਖੰਡ ਲੱਭਣ
ਜਪੇ ਜਿਨ ਅਰਜਨ ਦੇ, ਜਪੇ ਜਿਨ ਅਰਜਨ ਦੇ ਗੁਰ। ਜਪ
ਵਾਹ 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 ਸਾਰੇ ਜਪਿਓ ਜੀ। ਵਾਹਿਗੁਰੂ 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 ਨਾਲ ਕੀ ਮਿਲੇਗਾ। ਜੋ ਗੁਰੂ ਗੁਰੂ ਐਨਿਸ ਜਪੇ, ਜੋ ਗੁਰੂ ਗੁਰੂ ਐਨਿਸ ਜਪੇ, ਜੋ ਗੁਰੂ ਗੁਰੂ ਐਨਿਸ ਜਪੇ, ਗੁਰੂ ਐਨਿਸ ਜਪੇ। ਸਾਰੀਆਂ ਭੈਣਾਂ ਬੋਲੋ ਗੁਰੂ ਐਨਿਸ, ਜੋ ਗੁਰੂ ਗੁਰੂ। ਗੁਰਮੁਖ ਬੋਲੋ ਜੀ
ਜੋ ਗੁਰੂ ਗੁਰੂ ਐਨਿਸ ਜਪੇ, ਜੋ ਗੁਰੂ ਗੁਰੂ ਐਨਿਸ ਜਪੇ।
ਬੋਲੋ ਭੈਣੋ ਜੋ ਗੁਰੂ ਗੁਰੂ ਐਨਿਸ ਜੋ।
ਜੋ ਗੁਰੂ ਗੁਰੂ ਐਨਿਸ ਜਪੇ, ਐਨਿਸ ਰੋਜ ਦਾਸ ਭੱਟ ਬੇਨਤ ਕਹੇ, ਦਾਸ ਭੱਟ ਬੇਨਤ ਕਹੇ, ਜੋ ਗੁਰੂ ਨਾਮ ਰਿਦ ਮੈਂ ਧਰੇ। ਕਿੱਡੀ ਵੱਡੀ ਦਾਤ ਮਿਲਦੀ ਹੈ ਇਹਦੇ ਬਦਲੇ। ਜੋ ਗੁਰੂ ਨਾਮ ਰਿਦ ਮੈਂ ਧਰੇ, ਸੇ ਜਨਮ ਮਰਨ ਦੋਥੇ ਰਹੇ, ਸੇ ਜਨਮ ਮਰਨ ਉਹ ਦੋਥੇ ਰਹੇ। ਜਪਿਓ
ਗੁਜਰੀ ਜੀ ਇਸਤਰੀ ਸਤਸੰਗ ਸਭਾ ਜਾਂ ਬੀਬੀਆਂ ਦਾ ਜਥਾ ਮਾਤਾ ਗੁਜਰ ਕੌਰ ਜੀ ਇੰਨੀ ਵੱਡੀ ਆਤਮਾ ਜੇ ਮੈਂ ਦੱਸ ਨਹੀਂ ਸਕਦਾ ਉਹਨਾਂ ਕੋਲ ਦਰਗਾਹ ਦੀਆਂ ਚਾਬੀਆਂ ਜੇ ਆਖੋ ਸਰ ਚਾਰੇ ਸਾਹਿਬਜ਼ਾਦਿਆਂ ਕੋਲ ਦਰਗਾਹ ਦੀਆਂ ਚਾਬੀਆਂ ਤੁਹਾਡੇ ਵਰਗਾ ਅਮੀਰ ਕੋਈ ਨਹੀਂ ਛੱਬੀ ਸਾਲ ਦੇ ਕਰੀਬ ਗੁਰੂ ਤੇਗ ਬਹਾਦਰ ਭੋਰਿਆਂ ਚ ਬੈਠੇ ਆ ਤੇ ਸਾਡੇ ਮਾਤਾ ਗੁਜਰ ਕੌਰ ਜੀ ਬਾਹਰ ਬੂਹੇ ਤੇ ਖੜੇ ਅੰਦਰੋਂ ਕੋਈ ਆਵਾਜ਼ ਆ ਜੇ ਉਹ ਸੇਵਾ ਲੇਟ ਨਾ ਹੋ ਜੇ ਆਖੋ ਸਤ ਇੰਨੀ ਕਮਾਈ ਏ ਮਾਤਾ ਦੀ ਉਹਦੇ ਨਾਂ ਦਾ ਜਥਾ ਹੈ ਸਾਰਾ ਤੇ ਜਾਪ ਕਰਦੇ ਕਰਦੇ ਮੇਰਾ ਮਨ ਆਇਆ ਬਈ ਅੰਮ੍ਰਿਤਸਰ ਸੰਗਤ ਜਾਪ ਕਰਦੀ ਹੈ ਰਸ ਵਾਲਾ ਇੱਕ ਦੋ ਮਿੰਟ ਉਹ ਕਰਿਓ ਭਾਈਚਾਰਾ ਦੀ ਵਾਹਿਗੁਰੂ ਬੋਲਣਗੇ ਸਾਰੀਆਂ ਭੈਣਾਂ ਦੋ ਵਾਰੀ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਭਾਵਨਾ ਇੰਜ ਜਪਿਓ ਕਿ ਵਾਹਿਗੁਰੂ ਗੁਰੂ ਅਰਜਨ ਦੇਵ ਨੇ ਗੁਰੂ ਅਰਜਨ ਦੇਵ ਆਪ ਵਾਹਿਗੁਰੂ ਦਾ ਰੂਪ ਨੇ ਇਸ ਭਾਵਨਾ ਨਾਲ ਜਪਿਓ ਸਾਰੇ ਕਿਰਪਾ ਕਰਿਓ ਜੀ ਸਾਜਾਂ ਤੋਂ ਬਿਨਾਂ ਬੋਲਿਓ ਜੀ ਜਪਿਓ ਜਿਨ ਅਰਜਨ ਵਾਹ ਵਾਹ ਜਪਿਓ ਜਿਨ ਸ਼ਾਬਾਸ਼ ਓ ਜਪਿਓ ਜਿਨ ਜਪਿਓ ਜਿਨ ਗੁਰੂ
ਗੁਰੂ ਅਰਜਨ
अलख निरंजन आखिए अकल अजान अकाल अपारा रव सस जोत उदोत लंग परम जोत परमेश्वर प्यारा जगमग ज्योत निरंतरी जगमग ज्योत निरंतरी जग जीवन जग जय जयकारा जग जीवन जग जय जयकारा नमस्कार संसार विच नमस्कार संसार विच आद पुरख आदेश उधारा चार वरण छे दर्शना गुरमुख मार्ग सच अचारा गुरमुख मार्ग सच अचारा नाम दान इशनान दिड़ नाम दान इशनान दिड़ गुरमुख पाए भगत निस्तारा गुरमुख पाए भगत निस्तारा गुरुवर जन गुरुवर जन सच सिर जन
सतनाम
ਸਾਰੀਆਂ ਸੰਗਤਾਂ ਗੁਰੂ ਅਰਜਨ ਦੇਵ ਜੀ ਦੇ ਪਿਆਰ ਚ ਇੱਕ ਵਾਰੀ ਫਿਰ ਆਖੋ ਸਤਨਾਮ। ਸੰਗਤ ਜੀ, ਸਮਾਂ ਪੂਰਾ ਸੂਰਾ ਆਪਣੇ ਕੋਲ ਤੇ ਥੋੜੇ ਸਮੇਂ ਚ ਜ਼ਿਆਦਾ ਲਾਹਾ ਲੈਣਾ। ਜਿਵੇਂ ਮਿਸ਼ਰੀ ਦੀ ਡਲੀ ਹੈ ਨਾ, ਕਦੀ ਤੁਸੀਂ ਬੱਚੇ ਨੂੰ ਦਿਓ ਤੇ ਇਹ ਨੀ ਕਹਿੰਦੇ ਇਧਰੋਂ ਖਾਈ ਇਧਰੋਂ ਨਾ ਖਾਈ, ਜਿਧਰੋਂ ਮਰਜ਼ੀ ਮੁੱਖ ਚ ਪਾ ਲੈ ਮਿੱਠੀ। ਉਤਰਾਂ ਹੀ ਸਟੇਜ ਤੇ ਬੈਠੇ ਆ, ਮੈਨੂੰ ਵੀ ਨੀ ਪਤਾ ਲੱਗ ਰਿਹਾ ਵੀ ਕਿਹੜੇ ਬੰਨਿਓ ਵਡਿਆਈ ਸ਼ੁਰੂ ਕਰਾਂ। ਗੁਰੂ ਅਰਜਨ ਦੇਵ ਜੀ ਦੀ ਸਾਰੇ ਪਾਸਿਓ ਹੀ ਮਿੱਠੀ ਹੈ, ਆਖੋ ਸਾਧਨਾ, ਸਾਰੇ ਪਾਸਿਓ ਹੀ ਨਿਰਾਲੀ। ਕੀ ਦੱਸਾਂ ਮੈਂ, ਕੀ ਦੱਸਾਂ ਆਪ ਜੀ ਨੂੰ। ਇਹ ਬੀਬੀਆਂ ਸਮਾਗਮ ਕਰਾ ਰਹੀਆਂ, ਆ ਤੁਸੀਂ ਮੱਥਾ ਟੇਕ ਰਹੇ ਹੋ। ਜਿਨ੍ਹਾਂ ਨੂੰ ਮੱਥਾ ਟੇਕ ਰਹੇ ਹੋ ਇੱਧਰ ਹੀ ਵੇਖ ਲਓ, ਇਹ ਕਿਹਦੀ ਦੇਣ ਹੈ? ਆਖੋ ਸਤਨਾਮ, ਕਿਹਦੀ ਦੇਣ ਏਡੀ ਵੱਡੀ? ਇਹ ਬੀਬੀਓ, ਜਿਸ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹੋ, ਇਹ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਇੱਕ ਜਗ੍ਹਾ ਇਕੱਤਰ ਕਰਨੀ, ਇਹ ਗੁਰੂ ਅਰਜਨ ਦੇਵ ਦੀ ਦੇਣ। ਆਖੋ ਸਤਨਾਮ, ਜੇ ਨਾ ਦਿੰਦੇ ਤੇ ਅਸੀਂ ਭਟਕੇ ਹੋਣਾ ਸੀ। ਪ੍ਰਿਥੀ ਚੰਦ ਨੇ ਨਾਨਕ ਪਦ ਲਾ ਕੇ ਤੇ ਆਪਣੀ ਬਾਣੀ ਸ਼ੁਰੂ ਕਰਤੀ ਸੀ, ਔਰ ਇਹਨੂੰ ਛੋਟਾ ਜਿਹਾ ਸਮਝਦੇ। ਅੱਜ ਸਾਡੀ ਕੌਮ ਕੋਲ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਡਾ ਇਹ ਗ੍ਰੰਥ, ਇਹ ਖਜ਼ਾਨਾ, ਇਹ ਕੋਈ ਛੋਟੀ ਜਿਹੀ ਗੱਲ ਹੈ? ਇਸ ਬਾਣੀ ਨੂੰ ਇਕੱਤਰ ਕਰਨ ਲਈ ਗੁਰੂ ਅਰਜਨ ਦੇਵ ਮਹਾਰਾਜ ਨੂੰ ਨੰਗੇ ਪੈਰੀ ਜਾਣਾ ਪਿਆ ਗੋਇੰਦਵਾਲ। ਆਖੋ ਸਾਧਨਾ, ਮੋਹਨ ਜੀ ਕੋ ਸੈਂਚੀਆਂ ਲੈਣ ਲਈ ਪਹਿਲੇ ਬਾਬਾ ਬੁੱਢਾ ਜੀ ਨੂੰ ਭੇਜਿਆ, ਫਿਰ ਭਾਈ ਗੁਰਦਾਸ ਜੀ ਨੂੰ ਭੇਜਿਆ। ਮੋਹਨ ਜੀ ਦੀ ਸਮਾਧੀ ਨੀ ਖੁੱਲੀ ਉਹਨਾਂ, ਫਿਰ ਗੁਰੂ ਅਰਜਨ ਦੇਵ ਆਪ ਗਏ ਨੰਗੇ ਪੈਰੀ। ਆਖੋ ਸਾਧਨਾ, ਆਪ ਗਏ। ਕੀਰਤਨ ਆਰੰਭ ਕਰਤਾ, ਮੋਹਨ ਤੇਰੇ ਉੱਚੇ ਮੰਦਰ ਮਹਿਲ ਪਰ। ਉਹ ਜਦੋਂ ਕੀਰਤਨ ਆਰੰਭ ਕਰਤਾ ਤੇ ਉਹ ਜਿਹੜੀ ਸਮਾਧੀ ਸੀ ਨਾ, ਜਿੱਥੇ ਫਿਰ ਕੀਰਤਨ ਦੇ ਅਖਾੜੇ ਸੱਜ ਗਏ, ਨੇਤਰ ਖੁੱਲ ਗਏ। ਆਖੋ ਸਾਧ, ਮੋਹਨ ਜੀ ਦੇ ਫਿਰ ਦੱਸਿਆ ਵੀ ਇਹ ਸਾਰੀ ਬਾਣੀ ਇੱਕ ਜਗ੍ਹਾ, ਫਿਰ ਕੈਸਾ ਸਾਡਾ ਗੁਰੂ ਏ। ਉਹ ਜਿਹੜੀਆਂ ਸੈਂਚੀਆਂ, ਗੁਰੂ ਨਾਨਕ ਸਾਹਿਬ ਦੀ ਬਾਣੀ, ਗੁਰੂ ਅੰਗਦ ਦੇਵ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਰਾਮਦਾਸ ਜੀ ਦੀ ਬਾਣੀ, ਉਹ ਸਾਰੀਆਂ ਸੈਂਚੀਆਂ ਮਹਾਰਾਜ ਇੰਜ ਨੀ ਚੱਕ ਕੇ ਲੈ ਆਏ, ਗੋਇੰਦਵਾਲ ਤੋਂ ਪਾਲਕੀ ਚ ਬਿਰਾਜਮਾਨ ਕਰਕੇ। ਆਖੋ ਸਤਨਾਮ, ਪੂਰਾ ਸਤਿਕਾਰ ਵਿੱਚ। ਔਰ ਉਹ ਪਾਲਕੀ ਰੱਖੀ ਕਿੱਥੇ? ਗੋਇੰਦਵਾਲ ਤੋਂ ਅੰਮ੍ਰਿਤਸਰ ਪਹੁੰਚ ਗਏ, ਉਹ ਪਾਲਕੀ ਕਿੱਥੇ ਰੱਖੀ? ਹੁਣ ਇੱਕ ਮਿੰਟ ਬਿਰਤੀ ਲੈ ਜਾਓ, ਸਾਰੀਆਂ ਬੀਬੀਆਂ ਵੀਰ ਦਰਬਾਰ ਸਾਹਿਬ ਬਿਰਤੀ ਲੈ ਜਾਓ, ਪ੍ਰਕਰਮਾ ਚ ਜਿੱਥੇ ਦੁੱਖ ਭੰਜਣੀ ਬੇਰੀ। ਆਖੋ ਸਤਨਾਮ, ਤੇ ਤੁਸੀਂ ਵੇਖੋ ਦੁੱਖ ਭੰਜਣੀ ਬੇਰੀ ਤੇ ਜਿੱਥੋਂ ਜਲ ਦਾ ਚੂਲਾ ਲੈਂਦੇ ਆ, ਫਿਰ ਬੀਬੀਆਂ ਦਾ ਪੌਣਾ ਬਣਿਆ, ਤੇ ਬੀਬੀਆਂ ਦੇ ਪੌਣੇ ਦੇ ਨਾਲ ਫਿਰ ਪ੍ਰਕਾਸ਼ ਏ, ਇੱਕ ਹੋਰ ਪ੍ਰਕਾਸ਼ ਏ, ਤੇ ਅੱਗੇ ਜਾ ਕੇ ਕਦੀ ਨੋਟ ਕਰੋ ਇੱਕ ਖਾਲੀ ਪਾਲਕੀ ਬਣੀ ਹੋਈ। ਆਖੋ ਸਤਨਾਮ, ਉਹ ਚ ਪ੍ਰਕਾਸ਼ ਨੀ ਹੈਗਾ। ਉਹ ਥੜੇ ਨੂੰ 68 ਤੀਰਥ ਕਹਿੰਦੇ, 68 ਤੀਰਥ, ਉਹ ਖਾਲੀ ਪਾਲਕੀ ਬਣੀ ਹੈ। ਹੁਣ ਤੁਸੀਂ ਕਦੀ ਨੋਟ ਨਹੀਂ ਕੀਤਾ ਖਾਲੀ ਪਾਲਕੀ ਦਾ ਕੀ ਮਤਲਬ? ਉਹ ਉਸ ਯਾਦ ਵਿੱਚ ਬਣੀ ਏ, ਉੱਥੇ ਮਹਾਰਾਜ ਨੇ ਉਹ ਸੈਂਚੀਆਂ ਲਿਆ ਕੇ ਨਾ ਤੇ ਪਾਲਕੀ ਬਿਰਾਜਮਾਨ ਕਰਾਈ। ਆਖੋ ਸਾਧਨਾ, ਤੇ ਗੱਲ ਚ ਨਾ ਪੱਲਾ ਪਾ ਲਿਆ ਤੁਹਾਡੇ ਪਿਤਾ ਨੇ, ਤੇ ਕਹਿੰਦੇ ਸਾਨੂੰ ਦਰਸ਼ਨ ਕਰਾਓ। ਇਹ ਸਾਨੂੰ ਸੈਂਚੀਆਂ ਦੇ ਦਰਸ਼ਨ ਜਦੋਂ ਉਹ
ਖੋਲ ਕੇ ਦਰਸ਼ਨ ਕੀਤੇ ਨਾ ਜੀ, ਤੇ ਗੁਰੂ ਅਰਜਨ ਦੇਵ ਜੀ ਨੇ ਉੱਥੇ ਹੀ ਸ਼ੁਕਰਾਨੇ ਚ ਸ਼ਬਦ ਉਚਾਰਿਆ, ਹਮ ਧਨਵੰਤ ਭਾਗੜ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਕਹਿ ਦਿਓ ਗੱਜ ਕੇ ਸਤਨਾਮ। ਇਹ ਸ਼ਬਦ ਉੱਥੇ ਉਚਾਰਿਆ ਮਹਾਰਾਜ ਨੇ ਵੀ, ਅੱਜ ਮੈਨੂੰ ਪਿਓ ਦਾਦੇ ਦੇ ਖਜ਼ਾਨੇ ਦੇ ਦਰਸ਼ਨ ਹੋਏ ਨੇ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ। ਇਹ ਬਾਣੀ ਨੂੰ ਸਾਰਾ ਕਹਿ, ਇਹ ਐਡਾ ਖਜ਼ਾਨਾ ਇਹ ਰਤਨ ਲਾਲ ਨੇ, ਤਾਂ ਮੇਰੇ ਮਨ ਭਇਆ ਨਿਧਾਨਾ, ਖਾਵੇ ਖਰਚੇ ਰਲ ਮਿਲ ਭਾਈ, ਬੋਲੋ ਗੱਜ ਕੇ, ਖਾਵੇ ਖਰਚੇ, ਫਿਰ ਬੋਲੋ ਖਾਵੇ ਖਰਚੇ। ਕਹਿੰਦੇ ਆ ਖਜ਼ਾਨਾ ਕੱਲਿਆਂ ਨਾ ਖਾਈ, ਰਲ ਮਿਲ ਕੇ, ਕਹਿ ਦਿਓ ਗੱਜ ਕੇ ਸਾਧਨਾ, ਖਾਵੇ ਖਰਚੇ ਰਲ ਮਿਲ ਭਾਈ, ਤੋੜ ਨਾ ਆਵੇ ਵਧਦ ਹੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਉਸ ਕਰਕੇ ਜੇ ਅਸੀਂ ਵੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਵੱਲ, ਤੇ ਗੁਰੂ ਅਰਜਨ ਦੇਵ ਅੱਗੇ ਸੀਸ ਝੁਕਦਾ, ਇਹ ਉਹਨਾਂ ਦੀ ਦੇਣ। ਜੇ ਵੇਖਦੇ ਹਾਂ ਸੁਖਮਨੀ ਸਾਹਿਬ ਦੀ ਬਾਣੀ ਵੱਲ, ਹੁਣ ਤੁਹਾਡੇ ਚੋਂ ਕੋਈ ਬੀਬੀ ਹੋਏਗੀ ਜਿਹਦਾ ਇੱਕ ਸਵਾਸ ਬਿਰਥਾ ਨਾ ਜਾਂਦਾ ਹੋਵੇ, ਨਹੀਂ ਤੇ ਵਾਹਿਗੁਰੂ ਵਿੱਚੋਂ ਵਿਸਰ ਜਾਂਦਾ ਘੰਟਾ ਘੰਟਾ, ਦੋ ਦੋ ਘੰਟੇ ਆਖੋ ਸਤਿਨਾਮ। ਇਹੋ ਕਿਹਾ ਸੀ ਨਾ ਬਾਬਾ ਬੁੱਢਾ ਜੀ ਨੇ, ਇਹੋ ਸੰਗਤਾਂ ਨੇ ਕਿ ਮਹਾਰਾਜ ਕੋਈ ਇਹੋ ਜਿਹੀ ਬਾਣੀ ਰਚ ਦਿਓ, ਕਈ ਵਾਰੀ ਸਾਰਾ ਦਿਨ ਨਾਮ ਨਹੀਂ ਜਪਿਆ ਜਾਂਦਾ, ਇਹੋ ਜਿਹੀ ਬਾਣੀ ਰਚ ਦਿਓ ਜਿਹਦਾ ਇੱਕ ਪਾਠ ਹੀ ਕਰ ਲਈਏ ਤੇ 24,000 ਸਵਾਸ ਦਿਨ ਤੇ ਰਾਤ ਦੇ ਸਫਲੇ ਹੋ ਜਾਣ, ਗੱਜ ਕੇ ਆਖੋ ਸਤਿਨਾਮ। ਤੇ ਮਹਾਰਾਜ ਨੇ ਫਿਰ ਇਹ ਦਾਤ ਜਿਹਦੇ 24,000 ਅੱਖਰ ਸੁਖਮਨੀ ਸਾਹਿਬ ਜੀ ਦੀ ਬਾਣੀ, ਮਹਾਰਾਜ ਕਹਿੰਦੇ ਕੋਈ ਸ਼ਰਧਾ ਭਾਵਨਾ ਨਾਲ ਇੱਕ ਪਾਠ ਵੀ ਕਰ ਲਏਗਾ, ਉਹਦੇ 24,000 ਸਵਾਸ ਸਫਲੇ ਹੋ ਜਾਣਗੇ। ਤੇ ਇਹਦੇ ਅਖੀਰ ਦੇ ਉੱਤੇ ਤੇ ਇੱਥੋਂ ਤੱਕ ਕਹਿਤਾ, ਦੁੱਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲ ਤਾਂ ਕਿ ਕਰਮ ਸਭ ਤੇ ਊਚ, ਤਾਂ ਕਿ ਉਹ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ। ਮਹਾਰਾਜ ਕਹਿੰਦੇ ਦੁੱਖ ਵੀ ਤੇ ਰੋਗ ਵੀ, ਡਰ ਵੀ ਤੇ ਭਰਮ ਵਹਿਮ ਭਰਮ ਵੀ, ਜਿਹਦੇ ਘਰ ਸੁਖਮਨੀ ਸਾਹਿਬ ਆ ਜੇ ਇਹ ਸਾਰੇ ਨਿਕਲ ਜਾਣਗੇ, ਗੱਜ ਕੇ ਆਖੋ ਸਤਿਨਾਮ। ਮੈਂ ਦੱਸ ਨਹੀਂ ਸਕਦਾ ਬੀਬੀਓ ਵੀਰੋ ਸਟੇਜ ਤੋਂ ਸੁਖਮਨੀ ਸਾਹਿਬ ਚ ਕਿੰਨੀ ਕੁ ਤਾਕਤ ਹੈ, ਕਿੱਡੀ ਕੁ ਬਖਸ਼ਿਸ਼ ਹੈ, ਇਹਦੀ ਰੋਜ਼ ਹਾਜ਼ਰੀ ਲਾਇਆ ਕਰੋ, ਆਖੋ ਸਤਿਨਾਮ। ਬੜੀ ਵੱਡੀ ਦਾਤ ਜੇ, ਸਿੱਧੀ ਕਲਯੁਗ ਨਾਲ ਟੱਕਰ ਹੈ, ਆਖੋ ਸਤਿਨਾਮ ਸਿੱਧੀ। ਮੈਨੂੰ ਨੀ ਪਤਾ ਤੁਸੀਂ ਕਦੀ ਨੋਟ ਕੀਤਾ ਕਿ ਨਹੀਂ ਵੀ ਬੀਬੀਓ ਕੱਲ ਕਰਿਓ ਨੋਟ, ਸੁਖਮਨੀ ਸਾਹਿਬ ਦਾ ਪਾਠ ਜਦੋਂ ਵੀ ਤੁਸੀਂ ਕਰੋਗੇ ਨਾ, ਤੇ ਜਦੋਂ ਨੌਵੀਂ ਦਸਵੀਂ ਯਾਰਵੀਂ ਤੇਰਵੀਂ ਅਸ਼ਟਪਦੀ ਆਉਂਦੀ ਨਾ, ਤੇ ਕਦੀ ਨੋਟ ਕਰਿਓ, ਇੱਕ ਵਾਰੀ ਨੀਂਦਰ ਦਾ ਜ਼ੋਰ ਪੈਂਦਾ, ਆਖੋ ਸਤਿਨਾਮ। ਥੋੜੀ ਜਿਹੀ ਨਾ ਸੁਸਤੀ ਦਾ ਕਦੀ ਨੋਟ ਕਰੋ ਤੁਸੀਂ, ਚੌਦਵੀਂ ਤੇਰਵੀਂ ਥੋੜਾ ਜਿਹਾ ਨਾ ਸੁਸਤੀ ਜਾ ਜ਼ੋਰ ਪੈਂਦਾ ਨੀਂਦਰ ਦਾ, ਤੇ ਬੰਦਾ ਕਈ ਵਾਰੀ ਆਪਣੇ ਗੋਡੇ ਤੇ ਮੁੱਕੇ ਮਾਰਦਾ ਵੀ ਕਦੋਂ ਪਾਠ ਮੁੱਕੇਗਾ, ਆਖੋ ਸਤਿਨਾਮ। ਇਹ ਕਦੋਂ ਖਤਮ ਹੋਏਗਾ, ਚੌਦਵੀਂ ਚੱਲਦੀ ਵੀ ਅਸ਼ਪਤੀ, ਇਹ ਕਦੀ ਨੋਟ ਕਰਿਓ, ਇਹ ਕੀ ਹੈ, ਸਿੱਧੀ ਕਲਯੁਗ ਨਾਲ ਟੱਕਰ ਹੈ, ਸਿੱਧੀ ਬਈ। ਕਲਯੁਗ ਫੌਜਾਂ ਭੇਜਦਾ ਆਲਸ ਦਲਿੱਦਰੀ ਵਾਸੀਆਂ ਸੁਸਤੀ, ਉਹਦੀਆਂ ਫੌਜਾਂ ਨੇ, ਕਿਤੇ ਸਿੱਖ ਦਾ ਸੁਖਮਨੀ ਸਾਹਿਬ ਦਾ ਪਾਠ ਪੂਰਾ ਨਾ ਹੋ ਜੇ, ਜੇ ਪੂਰਾ ਹੋ ਗਿਆ ਤੇ ਮੈਨੂੰ ਇਸ ਘਰ ਵਿੱਚ ਐਂਟਰੀ ਨਹੀਂ ਮਿਲਣੀ, ਇਤਨੀ ਬਖਸ਼ਿਸ਼ਵਾਨ ਦਾਤ ਹੈ, ਮੈਂ ਦੱਸ ਨਹੀਂ ਸਕਦਾ ਕੀ ਸਵਾਦ ਦੱਸਾਂ ਇਹਦਾ। ਕਦੀ ਨਾ ਕਹੋ ਸੁਖਮਨੀ ਸਾਹਿਬ ਦੀ ਬਾਣੀ, ਰੋਗ ਨਹੀਂ ਕੱਟਦੀ, ਦੁੱਖ ਨਹੀਂ ਕੱਟਦੀ, ਇਹ ਲੋਕ ਦੀਆਂ ਦਾਤਾਂ ਵੀ ਦਿੰਦੀ ਹੈ ਤੇ ਪਰਲੋਕ ਦੀਆਂ ਵੀ, ਆਖੋ ਸਤਿਨਾਮ। ਬੜੀ ਵੱਡੀ, ਚਲੋ ਮੈਂ ਇਹ ਸਬਜੈਕਟ ਨਹੀਂ ਲੈਣਾ, ਇੱਧਰ ਆਵਾਂ ਫਿਰ ਇੱਧਰ ਸਮਾਂ ਲੱਗ ਜਾਏਗਾ। ਹੁਣ ਆਹ ਚਮੜੀ ਹੈ ਵੇਖੋ, ਆਹ ਬਾਂਹ ਹੈ ਮੇਰੀ, ਹੁਣ ਇਹ ਗੁਰੂ ਅਰਜਨ ਦੇਵ ਇਹੋ ਜਿਹੇ ਲੱਭਣਗੇ, ਇੱਕ ਲੜਕੀ ਦੀ ਚਮੜੀ ਤੇ ਚਿਹਰੇ ਤੇ ਮੌਕੇ ਵੇਖੇ ਚਮੜੀ ਦਾ ਰੋਗ ਆ ਗਏ ਮੌਚ ਲਿਆਓ ਕਈ ਲਾਓ ਟੱਪ ਬਣਾਓ ਦੇਗ ਕਰੋ ਜਪਜੀ ਸਾਹਿਬ ਦਾ ਪਾਠ ਕੀ ਰਚਿਆ ਤਰਨ ਤਾਰਨ ਆਖੋ ਸਤਨਾ ਤਰਨ ਤਾਰਨ ਦਾ ਸਰੋਵਰ ਦਿੱਲੀ ਵਾਲਿਓ ਕੋਈ ਚਮੜੀ ਦਾ ਰੋਗ ਹੋ ਜੇ ਪੰਜ ਇਸ਼ਨਾਨ ਸ਼ਰਧਾ ਭਾਵਨਾ ਨਾਲ ਕੋਈ ਹਾਜ਼ਰੀ ਲਾ ਜੇ ਮੈਂ ਕੋਈ ਗੱਲ ਕਿਤਾਬਾਂ ਚੋਂ ਬੋਲ ਕੇ ਨਹੀਂ ਕਹਿ ਰਿਹਾ ਅੱਖੀ ਵੇਖੀਆਂ ਆਖੋ ਸਤਨਾਮ ਅੱਖੀ ਬੀਤੀਆਂ ਮੇਰਾ ਖੁਦ ਆਪਣਾ ਕਾਰੀਗਰ ਕਾਪੀਆਂ ਦਾ ਦੋ ਭਰਾ ਦੋਵਾਂ ਦੇ ਜਮੰਦਰੂ ਮੌਕੇ ਇੱਕ ਮਾਇਆ ਵਾਲਾ ਇੱਕ ਗਰੀਬ ਮਾਇਆ ਵਾਲਾ ਸਾਲ ਬਾਅਦ ਕਟਾਣੇ ਉਹਨੇ ਡਾਕਟਰੀ ਲੈਵਲ ਤੇ ਜਿਹੜਾ ਗਰੀਬ ਉਹਦੇ ਕੋਲ ਹੈ ਹੀ ਨਹੀਂ ਹਿੰਮਤ ਇਹ ਮੈਂ ਅੱਖਾਂ ਨਾਲ ਦੇਖੀ ਕਿ ਪੰਜ ਇਸ਼ਨਾਨ ਤਰਨ ਤਾਰਨ ਉਹਨੇ ਹਾਜ਼ਰੀ ਲਾਈ ਔਰ ਅਨਪੜ੍ਹ ਕਿਸੇ ਨੇ ਬਸ ਜੁਗਤੀ ਦੇਤੀ ਚਾਰ ਵਾਰੀ ਵਾਹਿਗੁਰੂ ਇੱਕ ਵਾਰੀ ਧੰਨ ਗੁਰੂ ਅਰਜਨ ਦੇ ਬੱਸ ਤੇ ਜਪਦਾ ਜਾਈ ਉੱਥੇ ਜਿੱਥੇ ਸੰਗਤ ਪੈਰ ਧੋਂਦੀ ਹੈ ਨਾ ਜਲ ਬਾਹਰ ਕੱਢੀ ਨਵਾਂ ਜਲ ਪਾਈ ਤੇ ਇੱਕ ਘੰਟਾ ਵਾਹਿਗੁਰੂ ਵਾਹਿਗੁਰੂ ਜਪ ਲਈ ਤੂੰ ਪੜਿਆ ਨਹੀਂ ਹੋਇਆ ਫਿਰ ਇਸ਼ਨਾਨ ਕਰਨਾ ਫਿਰ ਦੇਗ ਲੈ ਕੇ ਤੇ ਕਿਰਪਾਨ ਭੇਟ ਕਰਾ ਕੇ ਗੁਰੂ ਅਰਜਨ ਦੇਵ ਜੀ ਅੱਗੇ ਅਰਦਾਸ ਕਰਕੇ ਆਈ ਸੰਗਤ ਜੀ ਮੈਂ ਖੁਦ ਕਾਪੀਆਂ ਕੱਟਦਾ ਪਿਆ ਜਿਹੜੀ ਕਾਪੀਆਂ ਦੀ ਮਸ਼ੀਨ ਹੁੰਦੀ ਨਾ ਕੱਟਣ ਵਾਲੀ ਉਹ ਜਿਹੜਾ ਮੁੰਡਾ ਜਿਹਦੇ ਬਾਹਾਂ ਮੌਕੇ ਨਾਲ ਭਰੀਆਂ ਹੁੰਦੀਆਂ ਸੀ ਤੇ ਉਹ ਦਾਬ ਤੇ ਚੜਿਆ ਜਿਹੜੀ ਮਸ਼ੀਨ ਕਟਾਈ ਕਰਦੀ ਨਾ ਉਹ ਛੁਰੀ ਆਉਂਦੀ ਤੇ ਕਾਪੀਆਂ ਕੋ ਕੱਟਦੀ ਇੱਕ ਬੰਦੇ ਨੂੰ ਉੱਤੇ ਖਲੋਣਾ ਪੈਂਦਾ ਗੋਲ ਹੈਂਡਲ ਹੁੰਦਾ ਉਹਦੇ ਨਾਲ ਦਾਬ ਦੇਣੀ ਪੈਂਦੀ ਉਹ ਉੱਤੇ ਖੜਾ ਤੇ ਗਰਮੀ ਥਲਵੇਂ ਨੂੰ ਵੀ ਲੱਗਦੀ ਉਤਲੇ ਨੂੰ ਮੈਂ ਥੱਲੇ ਕਾਪੀਆਂ ਕੱਟ ਰਿਹਾ ਉਹਨੂੰ ਵੀ ਗਰਮੀ ਲੱਗੀ ਉਹਨੇ ਗਰਮੀ ਲੱਗੀ ਤੇ ਬਾਹਾਂ ਇੰਜ ਕੀਤੀਆਂ ਦੋਵੇਂ ਕੱਪੜਾ ਭਰੇ ਦੋਵੇਂ ਬਾਹਾਂ ਪਲੇਨ ਮੈਨੂੰ ਕਾਪੀਆਂ ਭੁੱਲ ਗਈਆਂ ਤੇ ਉਹਦਾ ਕਾਲਾ ਨਾਂ ਫਿਰ ਹਿੰਦੂ ਵੇਖੋ ਸਾਡਾ ਗੁਰੂ ਕਿੱਡਾ ਵੱਡਾ ਇਹ ਵੀ ਨੀ ਵੇਖਦਾ ਕਿਹਦੀ ਝੋਲੀ ਸਿੱਖ ਦੀ ਉਹ ਭਰਨੀ ਹੈ ਜਿਹੜਾ ਸ਼ਰਨ ਆ ਜੇ ਖਾਲੀ ਕਿਸੇ ਨੂੰ ਮੋੜਦਾ ਹੀ ਨਹੀਂ ਕੈਸਾ ਸਾਡਾ ਪਿਓ ਹੈ ਕੈਸਾ ਮਾਲਕ ਹੈ ਸਾਡਾ ਉਹਦੀ ਮੈਂ ਬਾਹਾਂ ਪਲੇਨ ਵੇਖੀਆਂ ਤੇ ਮੇਰੇ ਮੂੰਹ ਨਿਕਲੇ ਮੈਂ ਕਿਹਾ ਕਾਲੇ ਤੇਰੇ ਮੌਕੇ ਕਿੱਥੇ ਗਏ ਤੇਰੀਆਂ ਦੋਵੇਂ ਬਾਹਾਂ ਮੌਕਿਆਂ ਨਾਲ ਭਰੀਆਂ ਜੀ ਇਹ ਕਿਵੇਂ ਉਹ ਮਸ਼ੀਨ ਤੇ ਚੜਿਆ ਮੈਨੂੰ ਕਹਿੰਦਾ ਭਾਜੀ ਮੈਨੂੰ ਕਿਸੇ ਨੇ ਤਰਨ ਤਾਰਨ ਭੇਜਿਆ ਪੰਜ ਐਤਵਾਰ ਇਸ਼ਨਾਨ ਕਰਕੇ ਆ ਤੇ ਇਸ ਤਰ੍ਹਾਂ ਵਾਹਿਗੁਰੂ ਚਾਰ ਵਾਰੀ ਇੱਕ ਵਾਰੀ ਧੰਨ ਗੁਰੂ ਅਰਜਨ ਦੇ ਬੱਸ ਤੇ ਜਪਦੇ ਜਾਣਾ ਇੱਕ ਘੰਟਾ ਉੱਥੇ ਪਰਿਕਰਮਾ ਜਪਣਾ ਜਲ ਬਾਹਰ ਕੱਢਣਾ ਜਿੱਥੇ ਸੰਗਤ ਪੈਰ ਧੋਂਦੀ ਨਵਾਂ ਪਾਉਣਾ ਫਿਰ ਦੇਖ ਕਰਾ ਕੇ ਇਸ਼ਨਾਨ ਕਰਕੇ ਦੇਖ ਕਰਾ ਕੇ ਤੇ ਮੈਨੂੰ ਕਹਿੰਦਾ ਤੀਜਾ ਇਸ਼ਨਾਨ ਸੀ ਮੇਰੇ ਮੌਕੇ ਸੁੱਕਣੇ ਸ਼ੁਰੂ ਹੋ ਗਏ ਚੌਥਾ ਇਸ਼ਨਾਨ ਸੀ ਕਹਿੰਦਾ ਉੱਤੇ ਖਰੀਂਡ ਆਣੇ ਸ਼ੁਰੂ ਹੋ ਗਏ ਕਹਿੰਦੇ ਖਰੀਂਡ ਆਣਾ ਖਰੀਂਡ ਲੱਥਣਾ ਸਾਰੀ ਬਾਂਹ ਨਾਲ ਹੀ ਪਲੇਨ ਹੋ ਜਾਣੀ ਕਹਿੰਦਾ ਪੰਜਵਾਂ ਇਸ਼ਨਾਨ ਦੋਵੇਂ ਬਾਹਾਂ ਪਲੇਨ ਸੰਗਤ ਜੀ ਮੈਨੂੰ ਕਾਪੀਆਂ ਕੱਟਣੀਆਂ ਭੁੱਲ ਗਈਆਂ ਮੈਂ ਕਿਹਾ ਕੌਣ ਕਹਿੰਦਾ ਗੁਰੂ ਅਰਜਨ ਦੇਵ ਰੱਬ ਨਹੀਂ ਵੇਖੋ ਕਿੰਨੇ ਸਾਲ ਪਹਿਲਾਂ ਕੀਤਾ ਬਚਨ ਅੱਜ ਵੀ ਉਹ ਸਰੋਵਰ ਝੋਲੀਆਂ ਭਰਦਾ ਅੱਜ ਵੀ ਦਾਤਾਂ ਦੇ ਇਹਨੂੰ ਕੀ ਕਹਾਂਗੇ ਪਛਾਣੋ ਮਤਲਬ ਇੱਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਮੈਂ ਬੋਲ ਰਿਹਾ ਇੱਕ ਹੁੰਦੀਆਂ ਕਿਤਾਬਾਂ ਚੋਂ ਗੱਲ ਸੁਣਾ ਦੇਣੀ ਪੜ੍ਹ ਕੇ ਪਰ ਆ ਮੈਂ ਜਿਹੜੀ ਤੁਹਾਡੇ ਨਾਲ ਸਾਂਝ ਕਰ ਰਿਹਾ ਅੱਖੀ ਵੇਖੀਆਂ ਤੁਸੀਂ ਹੈਰਾਨ ਹੋਵੋਗੇ ਦਿੱਲੀ ਵਾਲੇ ਹੋ ਇੱਕ ਗ੍ਰੰਥੀ ਸਿੰਘ ਜਿਹਦੀ ਜ਼ਬਾਨ ਤੇ ਮੌਕਾ ਹੋ ਗਿਆ ਜ਼ਬਾਨ ਤੇ ਕਿੰਨੀ ਬੰਦੇ ਨੂੰ ਉਹ ਹੋਏਗੀ ਜਿਹਦੀ ਜ਼ਬਾਨ ਤੇ ਮੌਕਾ ਹੋ ਜੇ ਆਖੋ ਸਤਿਨਾਮ ਇੱਕ ਗ੍ਰੰਥੀ ਸਿੰਘ ਦੀ ਜ਼ਬਾਨ ਤੇ ਮੌਕਾ ਤੇ ਮੈਂ ਕੀ ਦੱਸਾਂ ਤੁਹਾਨੂੰ ਉਸ ਗ੍ਰੰਥੀ ਸਿੰਘ ਨੇ ਵੀ ਜਦੋਂ ਪੰਜ ਇਸ਼ਨਾਨ ਇਤੇ ਤਰ੍ਹਾਂ ਹੀ ਨਾਲ ਸੋਮਨੀ ਸਾਹਿਬ ਦਾ ਉਹ ਟਾਸਰ ਅਤੇ ਭਾਵਨਾ ਨਾਲ ਤੇ ਡਾਕਟਰ ਵੀ ਹੈਰਾਨ ਹੋ ਗਏ ਕਿ ਸਾਡੀ ਡਾਕਟਰੀ ਉੱਥੇ ਫੇਲ ਹੋ ਜਾਂਦੀ ਏ ਜਿੱਥੇ ਗੁਰੂ ਅਰਜਨ ਦੇਵ ਵਰਗੇ ਮਹਾਰਾਜ ਦੇ ਬਚਨ ਹੋ ਜਾਣ ਤੇ ਉਹ ਦਿਆਲਤਾ ਜੁਗਾਂ ਜੁਗਾਂ ਤੱਕ ਵਰਤਦੀ ਰਹਿੰਦੀ ਇਹ ਜਿੰਨੀਆਂ ਸੰਗਤਾਂ ਮਤਲਬ ਕਿਹੜਾ ਪੱਖ ਵੇਖਾਂ ਮਿਸ਼ਰੀ ਦੀ ਡਲੀ ਏ ਸਾਰੇ ਬੰਨਿਓ ਮਿੱਠੀ ਨਿਰਾਲੀ ਕੈਸੇ ਸਾਡੇ ਪਿਤਾ ਜੀ ਇਹ ਜਿਹੜੀ ਸ਼ਹੀਦੀ ਹੋਈ ਨਾ ਮਹਾਰਾਜ ਦੀ ਤੱਤੀ ਲੋ ਜਾਂ ਤੱਤੀ ਦੇਖ ਇਹ ਤੇ ਕਈ ਵਿਚਾਰਵਾਨਾਂ ਤੇ ਇਹੀ ਕਹਿੰਦੇ ਹੈ ਕਿ ਦਿਆਲੂ ਬੜੇ ਸੀ ਗੁਰੂ ਅਰਜਨ ਦੇਵ ਦਿਆਲੂ ਬੜੇ ਸੀ ਤੇ ਪਤਾ ਨਹੀਂ ਉਸ ਵੇਲੇ ਜਗਤ ਤੇ ਕਿਹੜੀ ਅੱਗ ਵਰਸਣੀ ਸੀ, ਅੱਗ ਵਰਸਣੀ ਸੀ ਜਿਹੜੀ ਸਾਰੀ ਅੱਗ ਜਿਹੜੀ ਗੁਰੂ ਅਰਜਨ ਦੇਵ ਨੇ ਆਪਣੇ ਸਰੀਰ ਤੇ ਲੈ ਲਈ, ਆਪਣੇ ਸਰੀਰ ਤੇ। ਮੇਰਾ ਦਿਲ ਕਰਦਾ ਆ ਇੱਕ ਵਾਰੀ ਵੀਰ ਬੋਲੋ, ਇੱਕ ਵਾਰੀ ਭੈਣਾ, ਸਾਰੇ ਮਤਲਬ ਅਮੀਰੀ ਪਛਾਣੋ, ਸਭ ਪੈਗੰਬਰ ਚੰਗੇ ਨੇ ਪਰ ਪਛਾਣੋ ਗੁਰੂ ਨਾਨਕ ਦੇ ਘਰ ਵਰਗੀ ਮੀਰੀ ਕਿੱਥੇ ਨਹੀਂ, ਆਖੋ ਸਤਨਾਮ।
ਐਸੇ ਗੁਰ ਕੋ ਪਲ ਪਲ ਜਾਈਏ,
ਜਪਿਓ ਜਿਹਨੇ ਅਰਜਨ, ਤੁਸੀਂ ਨੋਟ ਕੀਤਾ ਹੋਵੇ, ਦੂਜਾ ਸ਼ਬਦ ਬੋਲਿਆ ਗੁਰੂ ਅਰਜਨ ਸੱਚ ਸਿਰਜਣ ਹਾਰਾ। ਹੁਣ ਸਾਰੇ ਚੈੱਕ ਕਰੋ, ਸਾਡੀ ਆਹ ਭਾਵਨਾ ਹੈਗੀ ਹੈ ਵੀ ਸੱਚ ਸਿਰਜਣ ਹਾਰਾ ਕਿਹਨੂੰ ਕਹਿੰਦੇ? ਪਰਮੇਸ਼ਰ ਨੂੰ, ਆਖੋ ਸਤਿਗੁਰੂ। ਗੁਰੂ ਅਰਜਨ ਦੇਵ ਜੀ ਤੁਸੀਂ ਹੀ ਪਰਮੇਸ਼ਰ ਹੋ, ਸੱਚੇ ਸਿਰਜਣ ਹਾਰ ਹੋ। ਇਹ ਸਾਰੇ ਆਪਣੀ ਭਾਵਨਾ ਚੈੱਕ ਕਰੋ। ਜਿਤਨੇ ਮਾਈ ਭਾਈ ਆਏ ਹੋ, ਮੈਂ ਇੱਕ ਨਿੱਕਾ ਜਿਹਾ ਬਚਨ ਸੁਣਾਉਣ ਲੱਗਾ ਸਾਈਂ ਮੀਆਂ ਮੀਰ ਜੀ ਦਾ, ਕਿਉਂਕਿ ਦਾਸ ਦੀ ਭਾਵਨਾ ਕਿ ਸਾਰਿਆਂ ਦੀ ਭਾਵਨਾ ਬਣੇ, ਤੂੰ ਆਪ ਹੀ ਪਰਮੇਸ਼ਰ ਦਾ ਰੂਪ ਹੈ, ਗੱਜ ਕੇ ਆਖੋ ਸਾਧਨਾ। ਸੰਗਤ ਜੀ, ਸਾਈਂ ਮੀਆਂ ਮੀਰ ਦੀ ਜਹਾਂਗੀਰ ਨਾਲ ਭੇਟ ਇੱਕ ਇਤਿਹਾਸ ਚ ਹੋਈ ਹੈ ਤੇ ਜਹਾਂਗੀਰ ਨੇ ਸਾਈਂ ਮੀਆਂ ਮੀਰ ਨੂੰ ਪੁੱਛਿਆ ਪੂਰਨ ਪੁਰਖ ਦੀ ਨਿਸ਼ਾਨੀ ਕੀ। ਪੂਰਨ ਪੁਰਖ ਦੀ ਨਿਸ਼ਾਨੀ ਤੇ ਸਾਈਂ ਮੀਆਂ ਮੀਰ ਜੀ ਨੇ 6 ਨਿਸ਼ਾਨੀਆਂ ਪੂਰਨ ਪੁਰਖ ਦੀਆਂ ਦੱਸੀਆਂ। ਉਧਰ ਨਹੀਂ ਜਾਣਾ, ਉਹ ਟੀਵੀ ਤੇ ਤੁਸੀਂ ਲੜੀਵਾਰ ਕਈ ਵਾਰੀ ਸੁਣਦੇ ਹੋ। ਉਹ 6 ਨਿਸ਼ਾਨੀਆਂ ਸੁਣ ਕੇ ਨਾ ਪੂਰਨ ਪੁਰਖ ਦੀਆਂ ਸੁਣਿਓ ਤੇ ਸਾਈਂ ਮੀਆਂ ਮੀਰ ਕਹਿੰਦਾ ਜਹਾਂਗੀਰ ਕਹਿੰਦਾ ਸਾਈਂ ਮੀਆਂ ਮੀਰ ਜੀ ਨੂੰ ਕੋਈ ਹੈਗਾ ਧਰਤੀ ਤੇ ਜਿਹਦੇ ਚ 6 ਨਿਸ਼ਾਨੀਆਂ ਹੋਣ ਤੇ ਪੂਰਨ ਪੁਰਖ ਹੋਵੇ? ਹਾਏ ਹਾਏ। ਅੱਗੋਂ ਸਾਈਂ ਮੀਆਂ ਮੀਰ ਕਹਿੰਦਾ ਜਹਾਂਗੀਰ ਹਾਂ ਹੈਗਾ ਧਰਤੀ ਤੇ ਜਿਹਦੇ ਚ 6 ਨਿਸ਼ਾਨੀਆਂ ਹੋਣ ਤੇ ਪੂਰਨ ਪੁਰਖ ਹੋਵੇ। ਜਹਾਂਗੀਰ ਕਹਿੰਦਾ ਕੌਣ? ਤੇ ਸਾਈਂ ਮੀਆਂ ਮੀਰ ਹੱਥ ਜੋੜ ਕੇ ਸਿਰ ਝੁਕਾ ਕੇ ਅਦਬ ਨਾਲ ਕਹਿੰਦਾ ਧੰਨ ਗੁਰੂ ਅਰਜਨ ਦੇਵ ਜੀ। ਉਹ ਹੈਰਾਨ ਰਹਿ ਗਿਆ ਜਹਾਂਗੀਰ। ਉਹ ਕਹਿੰਦਾ ਕਿ ਧੰਨ ਗੁਰੂ ਅਰਜਨ ਦੇਵ ਜੀ, ਪੂਰਨ ਪੁਰਖ ਹੋਏ ਨੇ ਆਪ, 6 ਦੇ 6 ਇਹ ਗੁਣ ਉਹਨਾਂ ਚ। ਉਸ ਵੇਲੇ ਜਿਹੜੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬਚਨ ਲਿਖੇ ਨੇ ਮਾੜੇ ਸੁਣਿਓ, ਕਿਉਂਕਿ ਇੱਥੋਂ ਸ਼ਰਧਾ ਲੈ ਕੇ ਜਾਇਓ। ਅੱਜ ਬੀਬੀਆਂ ਨੇ ਉਪਰਾਲਾ ਕੀਤਾ, ਜਹਾਂਗੀਰ ਨੂੰ ਸਾਈਂ ਮੀਆਂ ਮੀਰ ਜੀ ਕਹਿਣ ਲੱਗੇ ਜਹਾਂਗੀਰ ਤੇਰੇ ਚੰਦੂ ਨੇ ਮਹਾਰਾਜ ਨੂੰ ਤੱਤੀ ਲੋਹ ਤੇ ਪਾਇਆ, ਤੱਤੀ ਦੇਗ ਚ ਪਾਲਿਆ, ਤੱਤੀ ਰੇਤ ਸੀਸ ਤੇ ਪਾਈ ਹੈ। ਆ ਸੁਣਨ ਵਾਲਾ ਬਚਨ ਜੇ ਸਾਈਂ ਮੀਆਂ ਮੀਰ ਕਹਿੰਦੇ ਉਹ ਜੋ ਚਾਹੁਣ ਕਰ ਸਕਦੇ ਸੀ, ਲੋਹ ਵੀ ਠੰਡੀ ਕਰ ਸਕਦੇ ਸੀ, ਰੇਤ ਵੀ ਠੰਡੀ ਕਰ ਸਕਦੇ ਸੀ, ਪਾਣੀ ਵੀ ਠੰਡਾ ਕਰ ਸਕਦੇ ਸੀ, ਪਰ ਉਹਨਾਂ ਨੇ ਪਰਮੇਸ਼ਰ ਦੇ ਭਾਣੇ ਚ ਆਪਣੇ ਆਪ ਨੂੰ ਰੱਖਿਆ, ਲੱਤ ਨਹੀਂ ਮਾਰੀ। ਆਖੋ ਸਾਧਨਾ। ਗੱਲ ਸੁਣੇ, ਇਹ ਮੈਂ ਇਤਿਹਾਸਕ ਬਚਨ ਸੁਣਾ ਰਿਹਾ। ਸਾਈਂ ਮੀਆਂ ਮੀਰ ਇੱਥੋਂ ਤੱਕ ਲਿਆ ਵੀ ਜਹਾਂਗੀਰ ਉਸ ਵੇਲੇ ਹਾਥੀ ਤੇ ਚੜਿਆ ਸੀ, ਜਦੋਂ ਆਪਾਂ ਚ ਗੱਲ ਹੋ ਰਹੀ। ਇਧਰੋਂ ਸਾਈਂ ਮੀਆਂ ਮੀਰ, ਉਧਰੋਂ ਉਹ ਗੱਲ ਜਦੋਂ ਹੋ ਰਹੀ ਹੈ ਤੇ ਸਾਈਂ ਮੀਆਂ ਮੀਰ ਜੀ ਕਹਿੰਦੇ ਐ ਜਹਾਂਗੀਰ ਗੁਰੂ ਅਰਜਨ ਦੇਵ ਜੀ ਇੰਨੇ ਵੱਡੇ ਨੇ, ਇੰਨੇ ਵੱਡੇ ਨੇ, ਜਿਹੜਾ ਲੋਹ ਠੰਡੀ ਨਹੀਂ ਕੀਤੀ, ਚਾਹੁਣ ਜੋ ਮਰਜ਼ੀ ਕਰ ਸਕਦੇ। ਉਹ ਬਚਨ ਲਿਖੇ ਆ ਵੀ ਗੁਰੂ ਅਰਜਨ ਦੇਵ ਇੰਨੇ ਵੱਡੇ ਨੇ, ਇੱਕ ਬਾਂਹ ਵੀ ਉੱਤੇ ਚੁੱਕ ਦੇਣ ਨਾ। ਗੁਰੂ ਅਰਜਨ ਦੇਵ ਜੀ ਸਾਈਂ ਮੀਆਂ ਮੀਰ ਜਹਾਂਗੀਰ ਨੂੰ ਕਹਿੰਦੇ, ਗੁਰੂ ਅਰਜਨ ਦੇਵ ਜੀ ਇੱਕ ਬਾਂਹ ਵੀ ਉੱਤੇ ਚੁੱਕ ਦੇਣ ਤੇ ਯੁੱਗ ਪਲਟ ਸਕਦਾ। ਯੁੱਗ ਆਖੋ ਸਤਨਾਮ। ਦੂਜਾ ਬਚਨ ਲਿਖਿਆ ਕਿ ਸਾਈਂ ਮੀਆਂ ਮੀਰ ਕਹਿੰਦੇ ਜਹਾਂਗੀਰ ਗੁਰੂ ਅਰਜਨ ਦੇਵ ਕੋਲ ਇੰਨੀ ਤਾਕਤ ਇੱਕ ਬਾਂਹ ਚੁੱਕ ਦੇਣ ਤੇ ਯੁੱਗ ਪਲਟ ਸਕਦੇ ਐ। ਲੋਹ ਤੇ ਪਾਣੀ ਉੱਥੇ ਕੀ ਹੈ? ਸਿਰਫ ਕੁਝ ਦੱਸਣਾ ਸੀ ਜਰਨਾ। ਆਖੋ ਸਤਨਾਮ। ਭਾਣੇ ਦੀ ਪੜਾਈ। ਪੜ੍ਹਦੇ ਹੋ ਨਾ ਸ਼ਬਦ ਕੋਈ ਆਣ ਮਿਲਾਵੇ ਮੇਰਾ, ਉਹਦੇ ਚ ਨਾ ਪੰਕਤੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ। ਆਪ ਬਾਣੀ ਰਚੀ ਸੀ। ਆ ਵੀ ਸਮਾਂ ਆ ਜੇ ਤੇ ਸਾਈਂ ਦੇ ਪਿਆਰ ਇਹ ਗੁਰੂ ਅਰਜਨ ਦੇਵ ਕਰ ਸਕਦੇ। ਆਖੋ ਸਤ। ਸੁਣਿਓ ਜੀ, ਪਹਿਲਾਂ ਆ ਵਜਨ ਕੀਤਾ ਇੱਕ ਬਾਂਹ ਵੀ ਚੁੱਕ ਦੇਣ ਤੇ ਯੁੱਗ ਪਲਟ ਸਕਦੇ। ਦੂਜਾ ਭਜਨ ਸਾਈ ਮੀਆਂ ਮੀਰ ਜੀ ਨੇ ਕੀਤਾ, ਗੁਰੂ ਅਰਜਨ ਦੇਵ ਜੀ ਕੋਲ ਇੰਨੀ ਤਾਕਤ ਸੀ ਇੱਕ ਬਾਂਹ ਵੀ ਉੱਤੇ ਚੁੱਕਦੇ ਨੇ ਤੇ ਆਕਾਸ਼ ਫਟ ਸਕਦਾ, ਗੱਜ ਕੇ ਆਖੋ ਸਤਨਾਮ ਉਹ ਚਾਹੁਣ ਤੇ। ਤੇ ਤੀਜਾ ਭਜਨ ਕੀਤਾ ਉਹ ਜਹਾਂਗੀਰ ਗੁਰੂ ਅਰਜਨ ਦੇਵ ਜੀ ਇੰਨੇ ਵੱਡੇ ਨੇ ਉਹਨਾਂ ਕੋਲ ਤਾਕਤ ਦੀਆਂ ਕਲਮਾਂ ਨੇ, ਉਹ ਤਾਕਤ ਦੀਆਂ ਕਲਮਾਂ ਜਿਹਦੀ ਝੋਲੀ ਚ ਸੁੱਟ ਦੇਣ ਉਹਨੂੰ ਵੀ ਤਾਕਤ ਵਾਲਾ ਬਣਾ ਸਕਦੇ, ਕਹਿ ਦਿਓ ਗੱਜ ਕੇ ਸਤਨਾਮ। ਇਹ ਗੱਲ ਸੁਣਨ ਵਾਲੀ ਜੇ ਜਹਾਂਗੀਰ ਸਾਈ ਮੀਆਂ ਮੀਰ ਨੂੰ ਕਹਿੰਦਾ ਤੁਹਾਨੂੰ ਪਤਾ, ਸਾਈ ਮੀਆਂ ਮੀਰ ਕਹਿੰਦੇ ਕੀ, ਜਹਾਂਗੀਰ ਕਹਿੰਦਾ ਤੁਹਾਨੂੰ ਪਤਾ ਇਸਲਾਮ ਵਿੱਚ ਕਿਸੇ ਦੂਜੇ ਪੈਗੰਬਰ ਦੀ ਇੰਨੀ ਸਿਫਤ ਕਰਨੀ ਦੋਸ਼ ਹੈ, ਆਖੋ ਸਤਨਾਮ। ਇਹ ਗੱਲ ਬੜੇ ਧਿਆਨ ਨਾਲ ਸੁਣਿਓ, ਤੁਹਾਨੂੰ ਪਤਾ ਆਪਣੇ ਧਰਮ ਵਿੱਚ ਉਹਨਾਂ ਦੇ ਇਸਲਾਮ ਵਿੱਚ ਇੰਜ ਪੈਗੰਬਰ ਦੀ ਹੋਰ ਧਰਮ ਦੇ ਇੰਨੀ ਸਿਫਤ ਕਰਨੀ ਦੋਸ਼, ਦੋਸ਼ ਸਮਝਦੇ ਹੋ ਗਲਤੀ ਗੁਨਾਹ ਦੋਸ਼ ਹੈ। ਜਹਾਂਗੀਰ ਕਹਿੰਦਾ ਵੀ ਤੁਸੀਂ ਦੋਸ਼ ਨਹੀਂ, ਦੋਸ਼ ਤੇ ਨਹੀਂ ਕਰ ਰਹੇ, ਗਲਤੀ ਤੇ ਨਹੀਂ ਕਰ ਰਹੇ। ਹੁਣ ਜਿਹੜੀ ਅਗਲੀ ਗੱਲ ਸੁਣੋਗੇ ਤੇ ਤਕੜਾ ਚਕਾਰਾ ਬੁਲਾਇਓ, ਕਿਉਂ ਮੇਰੇ ਆਪ ਕੰਨਾਂ ਨੂੰ ਹੱਥ ਲੱਗ ਗਏ, ਉਹ ਭੀਖਣ ਸ਼ਾਹ ਵਾਲੀ ਗੱਲ ਹੈ। ਬਸ ਆ ਸਾਡੇ ਜੋ ਕਈ ਬੈਠੇ ਆ ਜਿਨ੍ਹਾਂ ਦੀ ਗੁਰੂ ਗੋਬਿੰਦ ਸਿੰਘ ਤੇ ਪਰਮੇਸ਼ਰ ਭਾਵਨਾ ਨਹੀਂ ਬਣਦੀ, ਮੈਂ ਕਹਿੰਦਾ ਸਾਡੇ ਨਾਲੋਂ ਮੁਸਲਮਾਨ ਪੀਰ ਭੀਖਣ ਸ਼ਾਹ ਚੰਗਾ। ਉਹ ਜਿੰਨੇ ਜਿੱਦਣ ਗੁਰੂ ਗੋਬਿੰਦ ਸਿੰਘ ਦਾ ਆਗਮਨ ਹੋਇਆ ਨਾ, ਉਹਨੇ ਸਿਜਦਾ ਪੱਛਮ ਵੱਲ ਨਹੀਂ ਕੀਤਾ, ਪੂਰਬ ਵੱਲ ਕੀਤਾ ਉਲਟਾ। ਮੁਸਲਮਾਨ ਵੀਰਾਂ ਵਿੱਚ ਪੱਛਮ ਵੱਲ ਸਜਦਾ ਕਰਦੇ, ਹਿੰਦੂ ਧਰਮ ਵਿੱਚ ਪੂਰਬ ਵੱਲ ਕਰਦੇ। ਉਹਨੇ ਉਸ ਦਿਨ ਪੱਛਮ ਵੱਲ ਸਜਦਾ ਨਹੀਂ ਕੀਤਾ, ਪੂਰਬ ਵੱਲ ਕੀਤਾ ਤੇ ਸਾਰੇ ਚੇਲੇ ਹੈਰਾਨ, ਅੱਜ ਪੀਰ ਨੂੰ ਕੀ ਹੋ ਗਿਆ, ਅੱਜ ਸਿਜਦਾ ਉਲਟਾ ਕਰਦਾ ਪੂਰਬ ਵੱਲ ਕਰ ਰਹੇ। ਤੇ ਜਦੋਂ ਅੱਖਾਂ ਖੋਲੀਆਂ ਸਿਜਦਾ ਖਤਮ ਹੋਇਆ ਤੇ ਸਾਰੇ ਕਹਿੰਦੇ ਪੀਰ ਜੀ ਇਹ ਕੀ ਹੋ ਗਿਆ, ਅੱਜ ਗਲਤੀ ਲੱਗ ਗਈ, ਅੱਜ ਪੂਰਬ ਵੱਲ ਸਜਦਾ ਕੀਤਾ ਜੇ। ਤੇ ਅੱਗੋਂ ਪੀਰ ਹੱਸ ਪਿਆ, ਕਹਿੰਦਾ ਗਲਤੀ ਨਹੀਂ ਲੱਗੀ, ਭੋਲਿਓ ਜਿਸ ਅੱਲਾ ਨੂੰ ਰੋਜ਼ ਪੱਛਮ ਵੱਲ ਸਜਦਾ ਕਰਦਾ, ਅੱਜ ਉਹ ਅੱਲਾ ਆਪ ਪੂਰਬ ਵਾਲੇ ਬੰਨੇ ਧਰਤੀ ਤੇ ਅਵਤਾਰ ਧਾਰਿਆ। ਉਹ ਸਿੱਖੇ ਦੱਸੋ ਇੱਕ ਮੁਸਲਮਾਨ ਪੀਰ ਭੀਖਣ ਸ਼ਾਹ ਜੇ ਉਹ ਕਲਗੀਆਂ ਨੇ ਇਹਨੂੰ ਪਛਾਣ ਲੈਂਦਾ ਤੇ ਅਸੀਂ ਸਿੱਖ ਹੋ ਕੇ ਪਿੱਛੇ ਨਾ ਰਹਿ ਜੀ ਆਖੋ ਸਾਨੂੰ। ਜਦੋਂ ਮੇਰੀ ਉਮਰ 18 ਸਾਲ ਸੀ ਨਾ ਮੇਰੀ ਆਪਣੀ, ਤੇ ਮੈਨੂੰ ਵੀ ਇਹ ਪੌੜੀ ਨਹੀਂ ਸੀ ਮਿਲੀ ਵੀ ਗੁਰੂ ਚੋਂ ਪਰਮੇਸ਼ਰ ਵੇਖਣਾ, ਆਖੋ ਸਤਨਾਮ। ਸੱਚੀ ਕਹਿੰਦਾ ਗੱਲ ਕਹਿਣੀ ਚਾਹੀਦੀ, ਮੈਂ ਖੁਦ ਦਰਬਾਰ ਸਾਹਿਬ ਜਾਂਦਾ ਸਾਂ ਅੰਮ੍ਰਿਤਸਰ, ਤੇ ਦਰਬਾਰ ਸਾਹਿਬ ਮੈਂ ਮੱਥਾ ਟੇਕਣਾ ਨਾ ਜੀ ਜਦੋਂ, ਤੇ ਅਰਦਾਸ ਇਹੋ ਕਰਨੀ ਵੀ ਗੁਰੂ ਰਾਮਦਾਸ ਜੀ ਇੱਥੇ ਮੱਥਾ ਟੇਕਣ ਆਇਆ ਪਰ ਬਾਹਰ ਜਾ ਕੇ ਰੱਬ ਵੱਖਰਾ ਲੱਭਣਾ ਤੁਹਾਡੇ ਤੋਂ, ਆਖੋ ਸਤਨਾਮ। ਵੀ ਇੱਥੇ ਤੁਸੀਂ ਰੱਬ ਨਹੀਂ ਹੈਗੇ, ਰੱਬ ਵੱਖਰਾ ਲੱਭਣਾ। 18 ਸਾਲ ਦਾ ਸੀ ਉਦੋਂ ਮੈਨੂੰ ਯਾਦ ਹੈ। ਤੇ ਜਿਉਂ ਜਿਉਂ ਭਾਈ ਨੰਦ ਲਾਲ ਜੀ ਦੀ ਬਾਣੀ ਪੜ੍ਹੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੀਆਂ, ਭੱਟਾਂ ਦੇ ਸਵਈਏ ਪੜ੍ਹੇ, ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਹੋਏ, ਫਿਰ ਅੱਖਾਂ ਖੁੱਲ ਗਈਆਂ, ਓਏ ਤੇਰਾ ਗੁਰੂ ਹੀ ਪਰਮੇਸ਼ਰ ਹੈ, ਆਖੋ ਸਤਨਾਮ। ਹੋਰ ਇਹਦੇ ਤੋਂ ਬਾਹਰ ਨਹੀਂ ਤੈਨੂੰ ਕੋਈ ਲੱਭਣ ਦੀ ਲੋੜ, ਕਹਿ ਦਿਓ ਗੱਜ ਕੇ ਸਤਨਾਮ। ਗੁਰੂ ਅਰਜਨ ਸੱਚ ਸਿਰਜਣ ਹਾਰਾ, ਪਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਉਹ ਗੱਲ ਸੁਣਿਓ ਜੀ ਜਿਹੜੀ ਮੈਂ ਕਰਨੀ ਸਾਂਝੀ। ਜਹਾਂਗੀਰ ਸਾਈ ਮੀਆਂ ਮੀਰ ਜੀ ਨੂੰ ਕਹਿੰਦਾ ਬਈ ਜੋ ਵੀ ਚਲੋ ਇਸਲਾਮ ਵਿੱਚ ਦੂਜੇ ਪੈਗੰਬਰ ਦੀ ਇੰਨੀ ਸਿਫਤ ਕਰਨੀ ਦੋਸ਼ ਹੈ, ਤੇ ਤੁਸੀਂ ਦੋਸ਼ ਨਹੀਂ ਕਰ ਰਹੇ, ਗਲਤੀ ਤੇ ਨਹੀਂ ਕਰ ਰਹੇ। ਮੇਰੇ ਕੰਨਾਂ ਨੂੰ ਹੱਥ ਲੱਗ ਗਏ, ਜਿਹੜਾ ਜਵਾਬ ਸਾਈ ਮੀਆਂ ਮੀਰ ਨੇ ਦਿੱਤਾ, ਅੱਜ ਬੈਟਰੀਆਂ ਚਾਰਜ ਕਰਕੇ ਜਾਇਓ ਸਰ। ਕੀ ਜਵਾਬ ਦਿੱਤਾ? ਜਿਹੜਾ ਜਵਾਬ ਸਾਈ ਮੀਆਂ ਮੀਰ ਜੀ ਨੇ ਦਿੱਤਾ ਨਾ, ਪਤਾ ਕੀ ਕਹਿੰਦੇ? ਉਹ ਜਹਾਂਗੀਰ ਦੋਸ਼, ਉਹ ਜਹਾਂਗੀਰ ਗੁਰੂ ਅਰਜਨ ਦੇਵ ਦੀ ਸਿਫਤ ਕਰਨੀ ਦੋਸ਼ ਵੀ ਗਲਤੀ। ਤੇ ਫਿਰ ਸੁਣ, ਇਹ ਗੱਲ ਸੁਣ ਕੇ ਜਕਾਰਾ ਤਕੜਾ ਬੁਲਾਇਓ, ਹੈਰਾਨ ਹੋ ਜਾਓਗੇ ਜਿਹੜਾ ਜਵਾਬ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਉਹ ਵਾਰਤਾਲਾਪ ਦਰਜ ਕੀਤੀ। ਕਹਿੰਦੇ ਸਾਈ ਮੀਆਂ ਮੀਰ ਕਹਿੰਦੇ ਵੀ ਗੁਰੂ ਅਰਜਨ ਦੇਵ ਜੀ ਨੂੰ ਮੈਂ ਸਿਫਤ ਕੀਤੀ, ਇੱਕ ਬਾਂਹ ਚੱਕ ਦੇਣ ਕਾਜ ਫੜ ਸਕਦਾ, ਇੱਕ ਬਾਂਹ ਚੱਕ ਦੇਣ ਯੁੱਗ ਪਲਟ ਸਕਦਾ, ਉਹਨਾਂ ਕੋਲ ਤਾਕਤ ਦੀਆਂ ਕਲਮਾਂ ਨੇ, ਜਿਹਦੀ ਝੋਲੀ ਚ ਪਾ ਦੇਣ ਉਹਨੂੰ ਤਾਕਤ ਵਾਰ ਬਣਾ ਸਕਦੇ ਆ। ਇਹ ਤਾਂ ਉਹਨਾਂ ਦੀ ਲੀਲਾ ਸੀ, ਲੋਹ ਤੇ ਬਹਿਣ, ਆਖੋ ਸਤਨਾਮ। ਹੁਣ ਤੁਸੀਂ ਕਥਾ ਸੁਣਦੇ ਹੋ, ਸੁਣਦੇ ਹੋ ਨਾ ਵੀ ਕਬੀਰ ਜੀ ਨੂੰ ਬੰਨ ਕੇ ਤੇ ਹਾਥੀ ਅੱਗੇ ਸੁੱਟਦਾ,
ਹੈ ਜੀ, ਤੇ ਕੀ ਹਾਥੀ ਨੇ ਪੈਰ ਰੱਖਿਆ? ਫਿਰ ਪੜ੍ਹਦੇ ਹੋ ਨਾ, ਕਬੀਰ ਜੀ ਨੂੰ ਬੰਨ ਕੇ ਗੰਗਾ ਹੀ ਛੱਡਦਾ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ, ਬਾਣੀ ਦੇ ਸ਼ਬਦ ਜਿਹੜੇ, ਤੇ ਜੇ ਇੱਕ ਕਬੀਰ ਭਗਤ ਦੇ ਜੰਜੀਰਾਂ ਟੁੱਟ ਸਕਦੀਆਂ ਤੇ ਸੱਚੇ ਪਾਤਸ਼ਾਹ ਨੀ ਲੋਹ ਠੰਡੀ ਕਰ ਸਕਦੇ? ਆਖੋ ਸਾਧਨਾ, ਇਹ ਉਹਨਾਂ ਦੀ ਉਸ ਸਮੇਂ ਪੜ੍ਹਾਈ ਸੀ ਜਿਹੜੀ ਜਗਤ ਨੂੰ ਕਰਾਉਣੀ ਸੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ। ਇਹ ਸਾਈ ਨੇ ਜੇ ਇਸ ਤੱਤੀ ਤੇ ਪਾਇਆ, ਉਹਦੇ ਚੋਂ ਵੀ ਸਾਈ ਨੂੰ ਵੇਖਣਾ, ਉਹ ਪੜ੍ਹਾਈ ਕਰ ਰਹੇ ਸੀ, ਬੜੀ ਔਖੀ ਜਿਹੜੀ, ਆਖੋ ਸਾਧਨਾ ਪੜ੍ਹਾਈ ਸੀ। ਉਹ ਜੋ ਚਾਹੁਣ, ਇੱਕ ਕਬੀਰ ਜੀ ਦੀਆਂ ਜੰਜੀਰਾਂ ਟੁੱਟ ਸਕੀਆਂ ਸੀ, ਮਹਾਰਾਜ ਤੇ ਆਪ ਸੱਚੇ ਪਾਤਸ਼ਾਹ ਸਮਰੱਥ, ਫਿਰ ਉਹ ਨੀ ਕਰ ਸਕਦੇ ਠੰਡੀ ਲੋ? ਉਹ ਨੀ ਕਰ ਸਕਦੇ? ਉਹ ਸਾਈ ਮੀਆਂ ਮੀਰ ਜੀ ਨੇ ਜਿਹੜਾ ਜਹਾਂਗੀਰ ਨੂੰ ਜਵਾਬ ਦਿੱਤਾ ਨਾ, ਜਦੋਂ ਸਿਫਤ ਕੀਤੀ ਬਾਂਹ ਵਾਲੀ ਤਾਕਤ ਦੀਆਂ ਕਲਮਾਂ ਵਾਲੀ, ਉਹ ਕਹਿੰਦਾ ਦੋਸ਼ ਤੇ ਨੀ ਕਰ ਰਹੇ, ਇੰਨੀ ਸਿਫਤ ਤੁਸੀਂ ਗਲਤੀ ਦੋਸ਼ ਤੇ ਨੀ ਕਰ ਰਹੇ? ਤੇ ਉਹ ਫਿਰ ਸਾਈ ਮੀਆਂ ਮੀਰ ਕਹਿੰਦੇ, ਉਹ ਦੋਸ਼ ਮੈਂ ਗੁਰੂ ਅਰਜਨ ਦੇਵ ਜੀ ਦੀ ਸਿਫਤ ਕਰ ਰਿਹਾ, ਤੂੰ ਕਹਿੰਦਾ ਦੋਸ਼ ਤੇ ਸੁਣ ਕੀ ਸੁਣ? ਸੁਣਿਓ ਜੀ, ਸਾਈ ਮੀਆਂ ਮੀਰ ਕਹਿੰਦੇ, ਉਹ ਜਹਾਂਗੀਰ ਫਿਰ ਸੁਣ, ਅਸੀਂ ਜਿੰਨੇ ਪੀਰ ਹਾਂ, ਇਹ ਗੱਲ ਸੁਣਨ ਵਾਲੀ, ਸਾਈ ਮੀਆਂ ਮੀਰ ਨਾਲ ਹੋਰ ਵੀ ਪੀਰ ਸੀ, ਕਹਿੰਦੇ ਫਿਰ ਸੁਣ, ਅਸੀਂ ਜਿੰਨੇ ਪੀਰ ਹਾਂ, ਜਦੋਂ ਅੰਮ੍ਰਿਤ ਵੇਲੇ ਸਾਡੀ ਸੁਰਤ ਦਰਗਾਹ ਚ ਜਾਂਦੀ ਏ, ਤੇ ਜਹਾਂਗੀਰ ਜਿੰਨੇ ਪੀਰ ਹਾਂ, ਸਾਡੀ ਅੰਮ੍ਰਿਤ ਵੇਲੇ ਸੁਰਤ ਜਦੋਂ ਦਰਗਾਹ ਚ ਜਾਂਦੀ ਏ, ਤੇ ਦਰਗਾਹ ਵਿੱਚ ਅੱਲਾ ਦੇ ਸਿੰਘਾਸਨ ਤੇ ਇਹੋ ਗੁਰੂ ਅਰਜਨ ਦੇਵ ਬੈਠੇ ਹੁੰਦੇ, ਜਿਨ੍ਹਾਂ ਨੂੰ ਅਸੀਂ ਜਾ ਕੇ ਨਮਸਕਾਰ ਕਰਦੇ ਹਾਂ, ਉਹਨਾਂ ਕੋਲੋਂ ਹੀ ਦਾਤਾਂ ਲਿਆ ਕੇ ਤੇ ਜਗਤ ਦੀਆਂ ਝੋਲੀਆਂ ਭਰਦੇ। ਆ ਭਾਵਨਾ ਵੇਖੋ, ਅੱਜ ਇੱਥੋਂ ਭਾਵਨਾ ਲੈ ਕੇ ਜਾਇਓ, ਕੌਣ ਨੇ ਗੁਰੂ ਅਰਜਨ ਦੇਵ ਕਹਿ ਦਿਓ ਗੱਜ ਕੇ ਸਤਨਾਮ, ਕਿਹੜਾ ਸ਼ਬਦ ਪੜ੍ਹ ਰਹੇ ਸਾਂ, ਭੁੱਲਦੇ ਨੀ ਗਏ, ਗੁਰੂ ਅਰਜਨ ਸੱਚ ਸਿਰਜਣਾ, ਤੂੰ ਆਪ ਸਿਰਜਣਾ ਰਹੇ, ਆਪ ਸੱਚਾ ਪਰਮੇਸ਼ਰ ਹੈ। ਇਹ ਜਿਤਨੇ ਮਾਈ ਭਾਈ ਬੈਠੇ ਹੋ, ਇਸ ਪ੍ਰਚਾਰ ਦੀ ਬਹੁਤ ਲੋੜ ਹੈ, ਆਖੋ ਸਾਧਨਾ। ਕਿਉਂਕਿ ਬੀਬੀਓ, ਮੈਂ 2 ਮਿੰਟ ਸਮਾਪਤੀ 'ਚ ਇਸ਼ਾਰਾ ਦੇਣਾ, ਤਿੰਨ ਚੀਜ਼ਾਂ ਕਰਕੇ ਬੰਦਾ ਥਿੜਕਦਾ ਹੈ, ਧਿਆਨ ਰੱਖੋ, ਡਰ ਵੱਸ, ਲਾਲਚ ਵੱਸ, ਸੁਣਿਓ ਸਾਰੇ, ਕੋਈ ਭੈਣ ਗੁੱਸਾ ਨਾ ਕਰੇ, ਤੀਜੀ ਗੱਲ ਦਾ ਗੁੱਸਾ ਆ ਸਕਦਾ ਤੁਹਾਨੂੰ, ਆਖੋ ਸਤਨਾਮ। ਡਰ ਵੱਸ, ਕਈ ਵਾਰੀ ਗੁਰੂ ਨੂੰ ਛੱਡ ਦਿੰਦੇ ਹਾਂ, ਡਰ ਵੱਸ, ਲਾਲਚ ਵੱਸ, ਕਈ ਵਾਰੀ ਗੁਰੂ ਨੂੰ ਛੱਡ ਦਿੰਦੇ, ਤੇ ਫੀਲ ਨਾ ਕਰਿਓ ਮਾੜਾ, ਇੱਥੇ ਜ਼ਰੂਰੀ ਹੈ। ਤੀਜਾ ਫੈਸ਼ਨ ਵੱਸ, ਆਖੋ ਸਤਨਾਮ। ਇਹ ਤਿੰਨ ਚੀਜ਼ਾਂ ਦੇ ਵੱਸ ਹੋ ਕੇ ਕਈ ਵਾਰੀ ਅਸੀਂ ਆਪਣੇ ਗੁਰੂ ਦੇ ਮਾਰਗ ਤੋਂ ਸਾਈਡ ਤੇ ਹੋ ਜਾਂਦੇ ਹਾਂ। ਦੁਬਾਰਾ ਬੋਲਾਂ ਜੀ, ਲਾਲਚ ਵੱਸ, ਡਰ ਵੱਸ, ਫੈਸ਼ਨ ਵੱਸ। ਜਿਹੜਾ ਮੈਂ ਪਹਿਲਾਂ ਬੋਲਿਆ ਉਹ ਕਿਸੇ ਦੀ ਪਕੜ 'ਚ ਨਾ ਆਇਆ ਹੋਵੇ ਨਾ, ਲਾਲਚ ਵੱਸ, ਡਰ ਵੱਸ। ਇਹ ਜਿਹੜਾ ਮੇਰੇ ਅੱਗੇ ਵਾਜਿਆ ਪਿਆ ਨਾ, ਇਹ ਮੈਨੂੰ ਲੈ ਗਿਆ ਬੰਬਈ। ਬੰਬਈ 'ਚ ਹੈਗਾ ਇੱਕ ਉਲਾਸ ਨਗਰ, ਉੱਥੇ 3 ਦਿਨ ਦੀਵਾਨ ਸੀ, ਸਵੇਰੇ ਸ਼ਾਮ। ਤੇ 3ਜੇ ਦਿਨ ਆ ਰਹੇ ਸਨ, ਤੇ ਇੱਕ ਦੁਕਾਨਦਾਰ ਨਾ ਗਲੀ ਵਿੱਚ, ਉਹ ਸੜਕ ਦੇ ਸੈਂਟਰ 'ਚ ਹੀ ਖਲੋ ਗਿਆ ਵੀ ਮੇਰੀ ਹੱਟੀ ਧੋ ਕੇ ਜਾਓ ਸਾਰੇ ਜਥੇ ਨੂੰ। ਮੈਂ ਬੜੀ ਗੱਲ ਸ਼ੋਰਟ 'ਚ ਕਰਾਂਗਾ, ਅਸੀਂ ਉਹਦੀ ਹੱਟੀ 'ਤੇ ਚਲੋ ਜਾਣਾ ਪਿਆ, ਬੜੇ ਪਿਆਰ 'ਚ ਖਲੋ ਗਿਆ ਰਾਹ ਰੋਕ ਕੇ। ਮੈਂ 2-3 ਮਿੰਟ ਨਾ ਵਾਹਿਗੁਰੂ ਜਾਪ ਕਰਾਇਆ, 2-3 ਮਿੰਟ ਮੂਲ ਮੰਤਰ ਕਰਾਇਆ, ਇੱਕਿਓਂ ਕਰ ਤੋਂ ਨਾਨਕ ਹੋਸੀ ਵੀ ਸਾਜਦਾ। ਤੇ ਮੈਂ ਕਿਹਾ ਵੀ ਸਾਨੂੰ ਦਾਸ ਨੂੰ ਬਾਬਾ ਕੁੰਦਨ ਸਿੰਘ ਨੇ ਹੁਕਮ ਲਾਇਆ ਸੀ ਵੀ ਕੋਈ ਇੰਜ ਸ਼ਰਧਾ ਨਾ ਲੈ ਜੇ, ਬੰਦੇ ਦੇ ਚਰਨਾਂ ਪੈਣ, ਸ਼ਬਦ ਦੇ ਪੈਣ, ਆਖੋ ਸਤਨਾਮ। ਸ਼ਬਦ ਨੂੰ ਅੱਗੇ ਰੱਖਣਾ ਬਾਣੀ ਨੂੰ। 5 ਮਿੰਟ ਜਾਪ ਕਰਾ ਕੇ ਨਾ ਜੀ ਮੈਂ ਅਰਦਾਸ ਕਰਨ ਲੱਗਾ, ਮੈਂ ਕਿਹਾ ਵੀ ਤੁਹਾਡੀ ਕੀ ਨਾਂ ਦੁਕਾਨ ਦਾ, ਜਿਵੇਂ ਦੁਕਾਨਦਾਰਾਂ ਦੇ ਨਾਂ ਰੱਖੇ ਹੁੰਦੇ ਆ। ਤੇ ਉਹਨੇ ਨਾਂ ਦੱਸਿਆ, ਤੇ ਮੈਂ ਨਾ ਅਰਦਾਸ ਕਰਨ ਵੇਲੇ, ਤੁਹਾਨੂੰ ਪਤਾ ਕਈ ਦੁਕਾਨਦਾਰਾਂ ਨੇ ਧੂਫ ਬੱਤੀ ਦਾ ਖਾਨਾ ਬਣਾਇਆ ਹੁੰਦਾ, ਰੋਜ਼ ਧੂਫ ਬੱਤੀ ਕਰਦੇ, ਉਹਨੇ ਵੀ ਬਣਾਇਆ ਸੀ, ਇਹਨੂੰ ਚਿੱਤਰ ਦਰਸ਼ਨ ਕਹਿੰਦੇ ਆ, ਚਿੱਤਰ ਲਾਇਆ ਹੁੰਦਾ। ਤੇ ਉਹਨੇ ਵੀ ਇੰਜ ਚਿੱਤਰ ਲਾਇਆ ਸੀ, ਤੇ ਮੈਂ ਮੁੱਖ ਉੱਧਰ ਕਰ ਲਿਆ ਅਰਦਾਸ ਵੇਲੇ ਚਿੱਤਰ ਵੱਲ, ਮੇਰੀ ਹੱਥ ਵੱਲ ਵੇਖਿਓ, ਇੰਨਾ ਕੁ ਚਿੱਤਰ ਗੁਰੂ ਨਾਨਕ ਦੇਵ ਜੀ ਦਾ, ਇੰਨਾ ਕੁ ਗੁਰੂ ਗੋਬਿੰਦ ਸਿੰਘ ਜੀ ਦਾ ਨਾਲ। ਮੈਂ ਅਰਦਾਸ ਕਰ ਰਿਹਾ ਤੇ ਅਰਦਾਸ ਕਰਦੇ ਕਰਦੇ ਮੈਂ ਕੀ ਵੇਖਿਆ ਥੱਲੇ ਨਾ ਜੀ, 13-14 ਇੰਜ ਛੋਟੇ ਛੋਟੇ, ਹੁਣ ਤੁਸੀਂ ਇਸ਼ਾਰਾ ਸਮਝ ਲੈਣਾ, ਫਲਾਣਾ ਪੀਰ, ਫਲਾਣਾ ਵੀ ਮੱਛੀ ਵਾਲਾ ਵੀ, ਫਲਾਣਾ ਵੀ, ਸਾਰੀ ਪੂਰੀ ਥੱਲੇ 13-14 ਨਾ ਇੰਜ ਲੈਣ ਲੱਗੀ। ਉਹ ਮੈਂ ਅਰਦਾਸ ਕਰਦੇ ਕਰਦੇ ਸਮਝ ਗਿਆ, ਮੈਂ ਕਿਹਾ ਜੀ ਇੱਕ ਦਾ ਨੀ ਬਣਿਆ, ਆਖੋ ਸਾਧਨਾ ਬਾਜੀ ਇੱਕ ਨੂੰ ਨੀ ਸਮਰਪਿਤ, ਥੱਲੇ ਲਾਈਨ ਬੜੀ ਲੰਬੀ ਲੱਗੀ ਹੈ। ਤੇ ਮੈਂ ਜਦੋਂ ਅਰਦਾਸ ਖਤਮ ਕੀਤੀ ਤੇ ਸਰੋਪਾ ਕੱਢ ਕੇ ਬੈਗ ਜੋ ਪਾਇਆ ਨਾ ਉਹਦੇ ਗਲ ਚ, ਉਹ ਦੁਕਾਨਦਾਰ ਦੇ, ਤੇ ਫਿਰ ਮੈਨੂੰ ਅੰਦਰੋਂ ਆਵਾਜ਼ ਆਈ ਜਿਵੇਂ ਗੁਰੂ ਨੇ ਆਵਾਜ਼ ਦਿੱਤੀ ਵੀ ਹੁਣ ਆਇਆ ਤੇ ਕੇਸ ਤੇ ਲਾ ਦੇ, ਆਖੋ ਸਾਧਨਾ, ਕੋ ਮੰਨੇ ਨਾ ਮੰਨੇ ਤੂੰ ਕੇਸ ਲਾ ਦੇ। ਮੈਂ ਲਾ ਤਾ ਕੇਸ, ਮੈਂ ਜੋ ਦੁਕਾਨਦਾਰ ਨੂੰ ਹੁਣ ਸਿੰਧੀ ਸੀ ਸਿੰਧੀ ਇੰਜ ਹੱਥ ਜੋੜ ਕੇ ਕਿਹਾ, ਮੈਂ ਕਿਹਾ ਵੀਰ ਜੀ ਗੁਰੂ ਨਾਨਕ ਕਲਗੀਆਂ ਵਾਲਾ ਹੀ ਠੀਕ ਹੈ, ਥੱਲੇ ਲਾਈਨ ਬੜੀ ਲੰਬੀ ਲਾਈ ਜੇ, ਆਖੋ ਸਾਧਨ। ਮੈਂ ਕੇਸ ਲਾਤਾ, ਮੈਂ ਕਿਹਾ ਚਲੋ ਇਸ਼ਾਰਾ ਹੋ ਗਿਆ ਸੁਣਾ ਦਿਓ। ਮੈਂ ਕਿਹਾ ਗੁਰੂ ਨਾਨਕ ਕਲਗੀਆਂ ਵਾਲਾ ਹੀ ਠੀਕ ਹੈ, ਥੱਲੇ ਲਾਈਨ ਬੜੀ ਲੰਬੀ ਲਾਈ, ਫਲਾਣਾ ਵੀ ਫਲਾਣਾ ਵੀ ਫਲਾਣਾ। ਤੇ ਉਹ ਮੈਨੂੰ ਪਤਾ ਹੀ ਕਹਿੰਦਾ ਉਹ ਸਿੰਧੀ, ਕਹਿੰਦਾ ਭਾਈ ਸਾਹਿਬ ਡਰ ਲੱਗਦਾ ਕੋਈ ਨਾਰਾਜ਼ ਨਾ ਹੋ ਜਾਏ। ਹੁਣ ਧਿਆਨ ਦੇਣਾ ਤੁਸੀਂ, ਇਹਨੂੰ ਕਹਿੰਦੇ ਡਰ, ਬਸ ਆਖੋ ਸਾਧਨ। ਹਾਂ ਹਾਂ, ਕਹਿੰਦਾ ਡਰ ਲੱਗਦਾ ਕੋਈ ਨਾਰਾਜ਼ ਨਾ ਹੋ ਜਾਏ। ਓ ਹੋ ਹੋ, ਜਦੋਂ ਉਹਨੇ ਇੰਨੀ ਗੱਲ ਕਹੀ ਨਾ ਜੀ, ਮੈਂ ਕਿਹਾ ਵੀ ਹੁਣ ਜਵਾਬ ਦੇਣਾ ਪੈਣਾ, ਆਖੋ ਸਾਧਨਾ। ਹਾਂ, ਇਹ ਤੁਸੀਂ ਵੀ ਨੋਟ ਕਰਿਓ ਗੱਲ ਨੂੰ, ਮੈਂ ਛੋਟਾ ਜਿਹਾ ਇਸ਼ਾਰਾ ਹੀ ਦੇ ਰਿਹਾ। ਉਹਨੇ ਜਦੋਂ ਕਿਹਾ ਨਾ ਡਰ ਲੱਗਦਾ ਕੋਈ ਨਾਰਾਜ਼ ਨਾ ਹੋ ਜੇ, ਤੇ ਫਿਰ ਮੈਨੂੰ ਬਾਬਾ ਆਨੰਦ ਸਿੰਘ ਦਾ ਬਚਨ ਯਾਦ ਆ ਗਿਆ, ਤੇ ਉਹ ਫਿਰ ਮੈਂ ਉਹਨੂੰ ਸੁਣਾਇਆ। ਮੈਂ ਕਿਹਾ ਵੀਰ ਜੀ ਇੱਕ ਬਚਨ ਹੈ, ਸੁਣਿਓ, ਤੁਸੀਂ ਸੁਣਿਓ ਜਿਹੜੇ ਇੱਕ ਦੇ ਨਾਂ ਬਣੇ ਹੋਣ, ਹਰ ਇੱਕ ਦਾ ਸਤਿਕਾਰ ਕਰੋ, ਪਰ ਜੇ ਕਿਸੇ ਮੰਜ਼ਿਲ ਤੇ ਪਹੁੰਚਣਾ ਤੇ ਰਸਤਾ ਇੱਕ ਚੁਣਨਾ ਪਏਗਾ, ਆਖੋ ਸਤਨਾਮ। ਇਹ ਤੁਹਾਡੇ ਇੱਥੇ ਅਸੀਂ ਆਏ ਹਾਂ, ਇਹ ਥੋੜੀ ਜਿਹੀ ਪਿੱਛੇ ਤੁਹਾਨੂੰ ਪਤਾ ਚੌਂਕ ਹੈ, ਚੁਰਾਇਆ, ਹੁਣ ਚੁਰਾਏ ਤੇ ਘੁੰਮ ਹੀ ਜਾਈਏ ਤੁਹਾਡੇ ਕੋਲ ਨਹੀਂ ਪਹੁੰਚ ਸਕਾਂਗੇ। ਮੰਜ਼ਿਲ ਤੇ ਪਹੁੰਚਣ ਲਈ ਇੱਕ ਰਸਤਾ ਚੁਣਨਾ ਪੈਂਦਾ, ਸਤਿਕਾਰ ਸਾਰੇ ਰਸਤਿਆਂ ਦਾ, ਆਖੋ ਸਤਨਾਮ। ਜਿਹਨੂੰ ਪਰਮੇਸ਼ਰ ਨੇ ਜਿਹੜੇ ਜਿਹੜੇ ਰਸਤੇ ਲਾਣਾ ਉਹ ਜਾਣੇ, ਨਰਾਦਰੀ ਕਿਸੇ ਰਸਤੇ ਦੀ ਨਹੀਂ, ਪਰ ਮੰਜ਼ਿਲ ਇੱਕ ਜਿਹੜੀ ਹੈ ਪਹੁੰਚਣ ਲਈ ਰਸਤਾ ਇੱਕ ਚੁਣਨਾ ਪੈਂਦਾ। ਸੁਣਿਓ ਪਿਆਰ ਨਾਲ ਜੀ, ਉਹਨੇ ਜਦੋਂ ਕਿਹਾ ਨਾ ਡਰ ਲੱਗਦਾ ਕੋਈ ਨਾਰਾਜ਼ ਨਾ ਹੋ ਜੇ, ਤੇ ਉਦੋਂ ਫਿਰ ਮੈਂ ਉਹਨੂੰ ਬੇਨਤੀ ਕੀਤੀ, ਮੈਂ ਕਿਹਾ ਜੀ ਬਾਬਾ ਆਨੰਦ ਸਿੰਘ ਜੀ ਦਾ ਬਚਨ ਇਹ ਸੁਣਨ ਵਾਲਾ ਜੇ, ਮੈਂ ਕਿਹਾ ਉਹਨਾਂ ਦਾ ਬਚਨ ਹੈ ਪਾਣੀ ਦੀ ਪਾਈਪ, ਸਾਰੇ ਭਾਵਨਾ ਬਣਾਓ, ਪਾਣੀ ਦੀ ਪਾਈਪ ਹੱਥ ਚ ਹੋਵੇ, ਇਹ ਮਹਾਂਪੁਰਸ਼ਾਂ ਦਾ ਬਚਨ ਹੈ। ਉਹ ਕਹਿੰਦੇ ਸੀ ਪਾਣੀ ਦੀ ਪੈਪ ਹੱਥ ਚ ਹੋਵੇ ਨਾ, ਤੇ ਦਰਖਤ ਦੀ ਜੜ ਨੂੰ ਪਾਣੀ ਦੇ ਦਈਏ ਨਾ, ਤੇ ਕੱਲੇ ਕੱਲੇ ਪੱਤੇ ਨੂੰ ਪਾਣੀ ਦੇਣ ਦੀ ਲੋੜ ਨਹੀਂ, ਸਾਰਿਆਂ ਨੂੰ ਆਪੇ ਹੀ ਪਹੁੰਚ ਜਾਣਾ, ਆਖੋ ਸਾਧਨਾ। ਇਸ਼ਾਰਾ ਸਮਝ ਗਏ ਹੋ ਸਾਰੇ, ਦਰਖਤ ਦੀ ਜੜ ਨੂੰ ਪਾਣੀ ਦੇ ਦਿਓ ਤੇ ਕੱਲੇ ਕੱਲੇ ਪੱਤੇ ਨੂੰ ਪਾਣੀ ਦੇਣ ਦੀ ਲੋੜ ਨਹੀਂ, ਤੇ ਕੋਈ ਪੱਤਾ ਪਿਆਸਾ ਵੀ ਨਹੀਂ ਰਹੇਗਾ। ਮੈਂ ਮਾਣ ਨਾਲ ਕਹਿੰਦਾ ਜਿਹੜਾ ਤੁਹਾਡੇ ਚੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕ ਗਿਆ, ਮਤ ਸਮਝੇ ਕੋਈ ਨਾਰਾਜ਼ ਹੋ ਜਾਏਗਾ, ਇੱਥੇ ਸਾਰੇ ਹੀ ਹਾਜ਼ਰੀਆਂ ਭਰ ਰਹੇ, ਜਕਾਰਾ ਦਿਓ ਪਿਆਰ ਨਾਲ। ਇੱਥੇ ਰਾਮ ਵੀ ਬੈਠਾ, ਅੱਲਾ ਵੀ ਬੈਠਾ, ਬੀਠਲ ਵੀ ਬੈਠਾ, ਮੁਰਾਰੀ ਵੀ ਬੈਠਾ, ਇੱਥੇ ਕਬੀਰ ਜੀ ਵੀ ਬੈਠੇ, ਨਾਮਦੇਵ ਜੀ ਵੀ ਬੈਠੇ, ਫਰੀਦ ਜੀ ਵੀ ਬੈਠੇ, ਕਹਿ ਦਿਓ ਗੱਜ ਕੇ ਸਤਨਾਮ। ਇੰਨੇ ਅਮੀਰ ਹੋ ਤੁਸੀਂ, ਇੱਕ ਗੁਰੂ ਗ੍ਰੰਥ ਸਾਹਿਬ ਅੱਗੇ ਝੁਕ ਜਾਓ, ਸਭ ਦੀ ਹਾਜ਼ਰੀ ਆਪੇ ਗੱਜ ਕੇ ਆਖੋ ਸਤਨਾਮ। ਤੇ ਇਹ ਇੱਕ ਹੁੰਦਾ ਕਈ ਵਾਰੀ ਡਰ ਵੱਸ ਅਸੀਂ ਥੋੜਾ ਜਿਹਾ ਹਿੱਲ ਜਾਂਦੇ ਹਾਂ। ਡਰ ਵੱਸ ਉਦੋਂ ਹੈ ਜਦੋਂ ਕਿਸੇ ਦੀ ਨਿੰਦਿਆ ਕਰੋਗੇ, ਫਲਾਣਾ ਪੈਗੰਬਰ ਮਾੜਾ, ਫਲਾਣਾ ਕਿਸੇ ਪੈਗੰਬਰ ਨੂੰ ਮਾੜਾ ਨਹੀਂ, ਹਰ ਕਦੀ ਆਪੋ ਆਪਣੀ ਡਿਊਟੀ, ਆਖੋ ਸਤਨਾਮ, ਜਿਵੇਂ ਜਿਵੇਂ ਡਿਊਟੀਆਂ ਲੱਗੀਆਂ ਹੈ। ਪਰ ਆਪਣੇ ਗੁਰੂ ਤੇ ਇੰਨੀ ਕੁ ਭਾਵਨਾ ਕਿ ਮੰਗਤੇ ਉਹਦੇ ਹੀ ਬਣਨਾ, ਗੱਜ ਕੇ ਆਖੋ ਸਤਨਾਮ, ਨਹੀਂ ਤੇ ਫਿਰ ਬਹੁਤੇ ਘਰੀ ਪਰਾਉਣਾ, ਜਿਉਂ ਰਹਿੰਦਾ ਭੁੱਖਾ ਆਖੋ ਸਤਨਾਮ। ਇੱਕ ਉੱਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ, ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਇੱਕ ਦੇ ਬਣੋ ਵਿਸ਼ਵਾਸ ਨਾਲ। ਦੂਜਾ ਹੈਗਾ ਸੀ ਲਾਲਚ ਵੱਸ, ਕਈ ਵਾਰੀ ਲਾਲਚ ਵੱਸ ਅਸੀਂ ਥੋੜਾ ਜਿਹਾ ਹਿੱਲ ਜਾਂਦੇ ਹਾਂ, ਆਖੋ ਸਤਨਾਮ। ਇਹ ਤਿੰਨ ਕਾਰਨ ਹੁੰਦੇ ਨੇ, ਡਰ ਵੱਸ, ਲਾਲਚ ਵੱਸ ਤੇ ਫੈਸ਼ਨ ਵੱਸ। ਜਦੋਂ ਬੰਦੇ ਦਾ ਥਿੜਕਣ ਦਾ ਡਰ ਹੈ, ਹੁਣ ਟਾਈਮ ਹੋ ਗਿਆ ਮਾੜਾ ਜਿਹਾ ਇੱਕ ਮਿੰਟ 'ਚ ਜੇਕਰ ਬੋਲ ਦੇਣਾ, ਪਟਿਆਲੇ ਕਿਸੇ ਬੱਚੀ ਨੂੰ ਬਵਾਸੀਰ ਸੀ, ਪਟਿਆਲੇ ਦੀ ਇੱਕ ਬੱਚੀ, ਉਹਨੂੰ ਬਵਾਸੀਰ ਦੀ ਪ੍ਰੋਬਲਮ, ਤੇ ਮੈਨੂੰ ਫੋਨ ਆਇਆ ਜੀ, ਕਹਿੰਦੀ ਵੀਰ ਜੀ ਪਟਿਆਲੇ ਤੋਂ ਬਵਾਸੀਰ ਹੈ ਮੈਨੂੰ ਪ੍ਰੋਬਲਮ, ਤੇ ਇੱਕ ਸਰੀਰ ਦਵਾਈ ਦਿੰਦਾ ਉਹ ਕਹਿੰਦਾ 3 ਮਹੀਨਿਆਂ 'ਚ ਬਿਲਕੁਲ ਠੀਕ ਹੋ ਜਾਓਗੇ, 2.5-3 ਮਹੀਨਿਆਂ 'ਚ ਬਿਲਕੁਲ ਠੀਕ ਹੋ ਜਾਓਗੇ, ਤੇ ਕਹਿੰਦੇ ਇੱਕ ਹੋਰ ਦਵਾਈ ਦਿੰਦਾ ਉਹ ਕਹਿੰਦਾ ਵੀ 1 ਮਹੀਨੇ 'ਚ ਠੀਕ ਹੋ ਜਾਓਗੇ। ਮੈਂ ਕਹਿਣਾ ਕੀ ਚਾਹੁੰਦੇ ਹੋ? ਕਹਿੰਦੀ ਜਿਹੜਾ ਕਹਿੰਦਾ ਨਾ 1 ਮਹੀਨੇ 'ਚ ਠੀਕ ਹੋ ਜਾਓਗੇ, ਸੁਣਿਓ, ਉਹ ਕਹਿੰਦਾ ਇੱਕ ਸ਼ਰਤ ਤੇ ਇੱਕ ਤਵੀਤ ਬਣਾ ਕੇ ਦਿਆਂਗਾ, ਉਹ ਤਵੀਤ ਨਾਲ ਗੱਲ 'ਚ ਪਾਉਣਾ ਪਏਗਾ। ਆਖੋ ਸਤਨਾਮ। ਜਿਹੜਾ ਨੋਟ ਕਰਿਓ ਵੀ ਜਿਹੜਾ ਤਵੀਤ ਦਿੰਦਾ ਨਾਲ ਦਵਾਈ ਦਿੰਦਾ ਉਹ ਕਹਿੰਦਾ 1 ਮਹੀਨੇ 'ਚ ਬਵਾਸੀਰ ਠੀਕ ਹੋ ਜਾਏਗੀ, ਜਿਹੜਾ ਨਿਰੀ ਦਵਾਈ ਦਿੰਦਾ ਉਹ ਕਹਿੰਦਾ 2.5-3 ਮਹੀਨੇ 'ਚ। ਤੇ ਮੈਨੂੰ ਕਹਿੰਦੀ ਉਹ ਬੱਚੀ, ਕਹਿੰਦੀ ਦੱਸੋ ਕੀ ਕਰਾਂ ਮੈਂ, ਥੋੜੀ ਜਿਹੀ ਬਈ ਅਪਸੈਟ ਹੋ ਗਈ ਆ, ਹੁਣ ਇਹਨੂੰ ਕੀ ਕਹੋਗੇ? ਲਾਲਚ। ਬਸ ਉਸ ਵੇਲੇ ਆ ਗਿਆ ਵੀ ਹੁਣ ਕੀ ਕਰਾਂ, ਵੀ ਮਾੜਾ ਤਵੀਤ ਹੀ ਪਾਉਣਾ। ਤੇ ਮੈਂ ਨਾ ਫੋਨ ਕਰਦੇ ਕਰਦੇ ਸੁਣਦੇ ਸੁਣਦੇ ਸੋਚਿਆ, ਮੈਂ ਗਿਆ ਲੋਕੀ ਮੈਨੂੰ ਫੋਨ ਕਰਦੇ, ਮੈਂ ਕਿਹਾ ਇਹਨੂੰ ਵੇਖਾਂ ਇਹ ਕਿੱਥੇ ਖੜੀ ਹੈ। ਆਖੋ ਸਤਨਾਮ। ਮੈਂ ਕਿਹਾ ਇਹਨੂੰ ਵੇਖਾਂ ਇਹ ਕਿੱਥੇ ਖੜੀ, ਤੇ ਮੈਂ ਅੱਗੋਂ ਕਹਿਤਾ, ਮੈਂ ਕਿਹਾ ਬੇਟਾ ਵੀ ਤੇਰਾ ਮਨ ਕੀ ਹੈ, ਤੂੰ ਆਪਣਾ ਮਨ ਦੱਸ ਕੀ ਹੈ। ਉਹ ਮੈਨੂੰ ਫੋਨ ਤੇ ਪਤਾ ਕੀ ਕਹਿੰਦੀ, ਅੰਮ੍ਰਿਤਧਾਰੀ ਬੱਚੀ ਸੀ, ਕਹਿੰਦੀ ਮੇਰਾ ਮਨ ਤੇ ਇਹੋ ਹੀ ਹੈ ਕਿ 2.5 ਮਹੀਨੇ ਲੱਗਦੇ ਨੇ ਤੇ ਲੱਗ ਜਾਣ, ਪਰ ਮੇਰੇ ਸਰੀਰ ਤੇ ਕਲਗੀਆਂ ਵਾਲੇ ਦੇ ਕਕਾਰ ਹੀ ਨਜ਼ਰ ਆਣ, ਲਾਲਚ ਵਸ ਕਿਸੇ ਗੈਰ ਦਾ ਤਵੀਤ ਨਜ਼ਰ ਨਾ ਆਵੇ। ਇੱਕ ਜਗਾਰਾ ਦਿਓ ਪਿਆ, ਕਿਸੇ ਲਾਲਚ ਵਸ ਇਹ ਗੈਰ ਦਾ ਤਵੀਤ ਨਾ ਨਜ਼ਰ ਆਵੇ, ਕਕਾਰ ਹੀ ਉਹਦੇ ਨਜ਼ਰ ਆਣ। ਮੈਂ ਫਿਰ ਜੀ ਗੁਰੂ ਦੇ ਮਾਲ ਦੇ ਨਾ ਫੋਨ ਤੇ ਜਕਾਰਾ ਬੁਲਾ ਤਾ, ਮੈਂ ਕਿਹਾ ਬੱਚੀਏ ਜੇ ਤੇਰੀ ਐਡੀ ਬੈਟਰੀ ਚਾਰਜ ਹੈ ਨਾ, ਤੇ ਇੱਕ ਕੰਮ ਕਰੀ, ਦਵਾਈ 2.5 ਮਹੀਨੇ ਵਾਲੇ ਕੋਈ ਲੈ ਲੈ, ਤੇ ਇੱਕ ਸੁਖਮਨੀ ਸਾਹਿਬ ਵਧਾ ਦੀ, ਜੇ ਕਲਗੀ ਵਾਲੇ ਨਾਲ ਇੰਨਾ ਹੀ ਪਿਆਰ ਹੈ ਨਾ, ਤੇ ਉਹਦੇ 2.5 ਮਹੀਨੇ ਨਹੀਂ ਉਹ ਮਹੀਨੇ ਤੇ ਲੈ ਆਊਗਾ। ਆਖੋ ਸਤਨਾਮ। ਇਹ ਕੋਈ ਮੈਨੂੰ ਪਟਿਆਲੇ ਨਾਲ ਮਤਲਬ ਨਹੀਂ, ਉਸ ਬੱਚੀ ਨਾਲ ਮਤਲਬ ਨਹੀਂ, ਗੱਲ ਉਹ ਤੁਹਾਡੇ ਤੱਕ ਤਾਂ ਪਹੁੰਚਾਈ ਜਾਂਦੀ ਕਿ ਸੌਖੀ ਦਿਮਾਗ 'ਚ ਪੈ ਜੇ। ਕਈ ਵਾਰੀ ਬੰਦਾ ਲਾਲਚ ਵਸ ਆਪਣੇ ਗੁਰੂ ਤੋਂ ਹਿੱਲ ਕੇ ਦੂਜੀਆਂ ਚੀਜ਼ਾਂ ਸਰੀਰ 'ਤੇ ਪਾ ਲੈਂਦਾ। ਆਖੋ ਸਤਨਾਮ। ਅਤੇ ਕਿਤੇ ਕਿਤੇ ਡਰ ਵਸ, ਅਤੇ ਤੀਜਾ ਫੈਸ਼ਨ ਵਸ। ਇਹ ਤੁਸੀਂ ਧਿਆਨ ਰੱਖਣਾ, ਹੁਣ ਮੈਂ ਫੈਸ਼ਨ 'ਤੇ ਬਹੁਤਾ ਜ਼ੋਰ ਨਹੀਂ ਦੇਣਾ। ਆਖੋ ਸਤਨਾਮ। ਪਤਾ ਪਤਾ ਇੱਕ ਰੋਮ ਦੀ ਬੇਦਬੀ ਕਰਨੀ ਵੀ ਗੁਰੂ ਤੋਂ ਪਿੱਠ ਹੈ, ਪਰ ਫਿਰ ਕਈ ਵਾਰੀ ਤੁਹਾਨੂੰ ਪਤਾ ਨਹੀਂ ਨਹੀਂ, ਮਹੀਨੇ ਨੂੰ ਸ਼ਾਦੀ ਹੈ ਘਰ ਵਿੱਚ, ਤੂੰ ਆਈਬ੍ਰੋ ਨਾ ਬਣਾਏ ਤੇ ਲੱਗੇਗੀ ਕੀ। ਆਖੋ ਸਤਨਾਮ। ਕੋਈ ਨਹੀਂ, ਇਹਨੂੰ ਕੀ ਕਹਿੰਦੇ? ਫੈਸ਼ਨ ਵਸ ਗੁਰੂ ਤੋਂ ਪਾਸੇ ਹੋ ਜਾਣਾ। ਆਖੋ ਸਤਨਾਮ। ਫੈਸ਼ਨ ਵਸ, ਇਹਨੂੰ ਫੀਲ ਨਾ ਕਰਿਓ। ਥੋੜਾ ਥੋੜਾ ਇਸ਼ਾਰਾ ਸੰਗਤ 'ਚ ਨਾ ਦਿੱਤਾ ਕਿੱਥੇ ਦਿਆਂਗੇ, ਪਰ ਚੁੰਨੀ ਜਿਹੜੀ ਨਾ, ਚੁੰਨੀ ਇਹ ਸਮਝ ਲਓ 80% ਸੰਗਤ ਵਿੱਚ ਰਹਿ ਗਈ ਹੈ। ਬਾਹਰ ਜਾਂਦੇ ਹਾਂ ਜਾਂ ਫਿਰ ਵਿਆਹ ਪਾਰਟੀ 'ਤੇ ਇਹ ਨਹੀਂ ਰਹਿੰਦੀ ਸਿਰ 'ਤੇ, 80% ਦੀ ਨਹੀਂ ਰਹਿੰਦੀ, ਕੋਈ 20% ਹੋਣਗੇ ਜਿਨ੍ਹਾਂ ਦੀ ਪਾਰਟੀਆਂ 'ਤੇ ਵਿਆਹਾਂ 'ਤੇ ਵੀ ਇਹ ਚੁੰਨੀ ਸਿਰ 'ਤੇ ਰਵੇ। ਸਿਰਫ ਕੀ ਹੁੰਦਾ, ਦੂਜਾ ਕੀ ਕਹੂਗਾ? ਆਖੋ ਸਤਨਾਮ। ਇਹ ਤੁਹਾਨੂੰ ਚੰਗਾ ਲੱਗੇ, ਕਿਉਂ ਮੈਂ ਚਰਨਾਂ ਦੀ ਧੂੜ ਹਾਂ, ਗੁਰੂ ਦੀ ਗੱਲ ਬੋਲਣੀ ਪੈਂਦੀ। ਆ ਚੰਗਾ ਲੱਗੇ ਤੇ ਜ਼ਰੂਰ ਹਿਰਦੇ 'ਤੇ ਲਿਖੋ, ਨੰਗੇ ਕੇਸੀ ਮਾਰਗ ਟੁਰੇ ਸੋ ਤਨਖਾਈਆ, ਨੰਗੇ ਕੇਸੀ ਮਾਰਗ ਟੁਰੇ ਸੋ ਰਵਾਲ ਪਾਏ। ਆਖੋ ਸਤਨਾਮ। ਇਹ ਬੀਬੀਓ, ਇਹ ਜਿਹੜੀ ਚੁੰਨੀ ਹੈ ਨਾ, ਇਹ ਮੇਰੀ ਹੱਥ ਜੋੜ ਕੇ ਬੇਨਤੀ ਜੇ, ਇਹਨੂੰ ਕਦੀ 2 ਗਜ ਦਾ ਕੱਪੜਾ ਸਮਝ ਕੇ ਨਾ ਲਓ ਵੀ ਮੈਂ 2 ਗਜ ਦਾ ਕੱਪੜਾ ਲਿਆ, ਨਹੀਂ, ਐਡਾ ਪਿਆਰ ਕਰੋ ਜੇ ਅੱਜ ਸਤਸੰਗ ਕਰ ਰਹੇ ਹੋ, ਇਹਨੂੰ ਚੁੰਨੀ ਨੂੰ ਕਦੀ 2 ਗਜ ਦਾ ਕੱਪੜਾ ਨਾ ਸਮਝੋ, ਇਸ ਭਾਵਨਾ ਨਾ ਲਿਆ ਕਰੋ ਇਹ 2 ਗਜ ਦਾ ਕੱਪੜਾ ਨਹੀਂ, ਇਹ ਮੇਰੀ ਮਾਤਾ ਸਾਹਿਬ ਕੌਰ ਨੇ ਇੰਜ ਦੋਵੇਂ ਹੱਥ ਰੱਖੇ ਹੋਏ, ਹੱਥ ਰੱਖੇ ਪੱਕੇ। ਤੇ ਜੇ ਆ ਗਈ ਵਿਆਹ ਪਾਰਟੀ, ਹੈ ਜੀ। ਜੇ ਮੈਂ ਇਹਨੂੰ ਉਸ ਵੇਲੇ ਲਾਤਾ ਤੇ ਇਹ ਦੋ ਗਜ ਦਾ ਕੱਪੜਾ ਨਹੀਂ ਲਾਇਆ, ਇਹ ਮਾਤਾ ਸਾਹਿਬ ਕੌਰ ਦੇ ਹੱਥ ਖਿੱਚ ਕੇ ਪਾਸੇ ਕੀਤੇ ਹੈ, ਹੁਣ ਮੈਂ ਪਾਰਟੀ ਤੇ ਆ ਗਈ ਹਾਂ, ਹੁਣ ਮਾਤਾ ਸਾਹਿਬ ਕੌਰ ਮੈਨੂੰ ਤੇਰੇ ਹੱਥ ਨਹੀਂ ਚਾਹੀਦੇ। ਜਿੰਨੀਆਂ ਬੀਬੀਆਂ ਭੈਣਾਂ ਬੈਟਰੀ ਚਾਰਜ ਕਰੋ, ਜੇ ਤੁਸੀਂ ਕੇਸਕੀ ਬੰਨੀ ਹੈ, ਮੈਂ ਗੁਰੂ ਦੀ ਹਜ਼ੂਰੀ ਚ ਕਹਿੰਦਾ ਵਿਆਹ ਪਾਰਟੀ ਤੇ ਸਭ ਤੋਂ ਜ਼ਿਆਦਾ ਸਤਿਕਾਰ ਤੁਹਾਡਾ ਹੋਏਗਾ, ਆਖੋ ਸਤਨਾਮ। ਇਹ ਮਤ ਸੋਚੋ ਵੀ ਤੁਹਾਨੂੰ ਦੂਜੀ ਨਜ਼ਰ ਨਾਲ ਵੇਖਿਆ ਜਾਏਗਾ, ਜੇ ਤੁਸੀਂ ਚੁੰਨੀ ਲਈ ਹੈ ਜੇ ਛੋਟੀ ਕੇਸਕੀ ਜਾਂ ਵੱਡੀ, ਤੁਹਾਡਾ ਸਤਿਕਾਰ ਸਭ ਤੋਂ ਜ਼ਿਆਦਾ, ਕਿਉਂ ਤੁਸੀਂ ਆਪਣੇ ਗੁਰੂ ਦੇ ਮਾਰਗ ਦੇ ਉੱਤੇ ਲੀਹਾਂ ਦੇ ਉੱਤੇ ਚੱਲ ਰਹੇ ਹੋ, ਆਖੋ ਸਤਨਾਮ, ਉਹਦੇ ਮੁਤਾਬਕ ਚੱਲ ਰਹੇ ਹੋ। ਇਹ ਬਹੁਤ ਜ਼ਰੂਰੀ ਹੈ। ਮੈਨੂੰ ਤੇ ਇੱਕ ਅੰਮ੍ਰਿਤਧਾਰੀ ਕੁੜੀ ਦਾ ਫੋਨ ਆ ਗਿਆ ਸੀ, ਅੰਮ੍ਰਿਤਧਾਰੀ, ਕਿ ਵੀਰ ਜੀ ਵਿਆਹ ਨੂੰ 15 ਦਿਨ, ਰਿਸ਼ਤਾ ਵੀ ਮੈਂ ਕਰਾਇਆ ਸੁਣਿਓ ਅੰਮ੍ਰਿਤਸਰ, ਤੇ ਮੈਨੂੰ 15 ਦਿਨ ਪਹਿਲੇ ਫੋਨ ਆ ਗਿਆ, ਵੀਰ ਜੀ ਮੇਰੀ ਸੱਸ ਦੇ ਬੜੇ ਫੋਨ ਆ ਰਹੇ। ਮੈਂ ਕੀ ਗੱਲ ਕੀ ਆ ਰਹੇ? ਕਹਿੰਦੀ ਉਹ ਕਹਿੰਦੀ ਆਈਬ੍ਰੋ ਬਣਾ, ਆਖੋ ਸਤਨਾਮ। ਮੈਂ ਕਿਹਾ ਤੂੰ ਤੇ ਅੰਮ੍ਰਿਤ ਛਕਿਆ, ਤੇ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਦੀ ਫੋਟੋ ਦੇ ਨਾ ਉੱਤੇ ਲਾਈ ਸੱਸ ਦੀ ਫੋਟੋ, ਤੇ ਰੋਜ਼ ਹੱਥ ਜੋੜ ਕੇ ਕਹੀ ਗੁਰੂ ਗੋਬਿੰਦ ਸਿੰਘ ਜੀ ਸੱਸ ਵੱਡੀ ਏ, ਉਹਦੀ ਮੰਨਣੀ ਹੈ, ਤੁਹਾਡੀ ਨਹੀਂ ਮੰਨਣੀ, ਆਖੋ ਸਤਨ। ਮੈਂ ਕਿਹਾ ਸੱਸ ਵੱਡੀ ਏ, ਪਰ ਅੱਜ ਇਹ ਗਿਆਨ ਲੈ ਗੁਰੂ ਗੋਬਿੰਦ ਸਿੰਘ ਸੱਸ ਤੋਂ ਵੀ ਵੱਡੇ ਆ, ਕਿ ਜਕਾਰਾ ਦਿਓ ਪਿਆਰ ਨਾਲ, ਉਹ ਤਾਂ ਵੀ ਵੱਡੇ। ਇਹ ਜਿਤਨੀਆਂ ਹੁਣ ਮੈਂ ਉੱਥੇ ਜਾ ਰਿਹਾ, ਤਿੰਨ ਚੀਜ਼ਾਂ ਨਾਲ ਬੰਦਾ ਥਿੜਕਦਾ, ਡਰ ਵੱਸ, ਲਾਲਚ ਵੱਸ, ਸਿਰਫ ਫੈਸ਼ਨ ਵੱਸ ਵੀ ਦੁਨੀਆਂ ਨੂੰ। ਇਹ ਅੱਜ ਤਿੰਨਾਂ ਦਾ ਕੰਟਰੋਲ ਕਰਕੇ ਸਮਰਪਿਤ ਹੋਵੋ ਗੁਰੂ। ਵੇਖੋ ਨਸ਼ਾ ਕਿੰਨਾ, ਇੰਨਾ ਕੁ ਨਸ਼ਾ, ਜਿੱਥੇ ਬੀਬੀਓ ਜਾਓਗੀਆਂ ਨਾ, ਜਿੱਥੇ ਵੀਰੋ ਜਾਓਗੇ ਨਾ, ਦਮ ਨਾ ਮਾਰਿਓ, ਨਿਮਰਤਾ ਪੱਲੇ ਚ ਰੱਖਿਓ। ਮੈਂ ਗੁਰੂ ਦੀ ਹਜ਼ੂਰੀ ਚ ਕਹਿੰਦਾ, ਤੁਹਾਡੇ ਗੁਰੂ ਅਰਜਨ ਦੇ ਪਹਿਲੇ ਪਹੁੰਚੇ ਹੋਣਗੇ ਪ੍ਰਬੰਧ ਕਰਨ ਲਈ, ਉਹ ਘੱਟ ਘੱਟ ਚ ਨੇ, ਇਤਨਾ ਫਿਰ ਬੋੜਦੇ ਨੇ ਜਿਹੜਾ ਸਮਰਪਿਤ ਹੋ ਜੇ। ਤੋ ਅੱਜ ਸਾਰੀ ਵਿਚਾਰ ਕਿ ਰੱਬ ਵੀ ਵੱਖਰਾ ਨਹੀਂ ਲੱਭਣਾ, ਆਪਣੇ ਗੁਰੂ ਚੋਂ ਹੀ ਰੱਬ ਵੇਖਣਾ। ਗੁਰੂ ਅਰਜਨ ਸੱਚ ਸਿਰਜਣ ਹਾਰਾ, ਤੂੰ ਆਈ ਸਿਰਜਣ ਹਾਰ। ਤੇ ਜਥਾ ਹੁਣ ਆਗਿਆ ਲਏਗਾ ਆਨੰਦ ਸਾਹਿਬ ਦੀ ਸੇਵਾ, ਜਿਵੇਂ ਵੀ ਗੁਰੂ ਕੇ ਵਜ਼ੀਰ ਜਾਂ ਭੈਣਾਂ ਆਪ ਕਰਨਗੀਆਂ, ਬੜੀ ਕਿਰਪਾ ਭੈਣਾਂ ਤੇ। ਤੇ ਇਹ ਸਟਾਲ ਅੱਧਾ ਘੰਟਾ ਲੱਗਾ ਰਹੇਗਾ, ਇਹ ਸਿਮਰਨ ਦੀਆਂ 9 ਅਵਸਥਾ, ਇਹ 7ਵੀਂ ਕਿਤਾਬ, ਇਹ 8ਵੀਂ ਅਰਦਾਸ ਦੀਆਂ ਜੁਗਤੀਆਂ 13, ਇਸ ਤਰ੍ਹਾਂ 8 ਕਿਤਾਬਾਂ, ਇਹ ਗੁਰੂ ਨਾਨਕ ਦੇ ਘਰ ਦੀਆਂ 15 ਕਲਾਸਾਂ, ਇਹ ਸਾਰੀਆਂ ਕਿਤਾਬਾਂ ਬਾਹਰ ਲੱਗੀਆਂ ਨੇ, ਕੋਈ ਲੈਣਾ ਚਾਹੇ। ਇਹ ਪੈਨ ਡਰਾਈਵ ਹੈ ਜੀ, ਹਾਂ ਅੱਛਾ ਜੀ, ਇਹ ਭੈਣਾਂ ਨੂੰ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਣ, ਸਾਰੇ ਜਥੇ ਨੂੰ। ਇਹ ਪੈਨ ਡਰਾਈਵ ਦੇ 11 ਨੰਬਰ ਲੱਗੇ ਜੀ ਬਾਹਰ, 11 ਨੰਬਰ, ਇੱਕ ਨੰਬਰ 64 ਘੰਟੇ, 60 ਘੰਟੇ, 56 ਘੰਟੇ ਤੇ ਕੀਰਤਨ, ਕਿਹੜੇ ਕਿਹੜੇ ਕੀਰਤਨ ਨੇ ਇਹ ਮਗਰ ਵੇਰਵਾ। ਕਿਉਂਕਿ ਇੱਕ ਪੈਨ ਡਰਾਈਵ ਹੀ ਲੈ ਜਾਓ ਤੇ 60 ਦੀਵਾਨ, 54 ਦੀਵਾਨ, 56 ਦੀਵਾਨ ਤੁਹਾਡੇ ਘਰ, ਜਿਹੜੇ TV ਰਾਹੀਂ ਤੁਸੀਂ ਸਾਰੇ ਪਿਆਰ ਨਾਲ ਸੁਣਦੇ ਹੋ, ਇਹਨੂੰ ਫਿਰ ਬਾਰ ਬਾਰ ਸਾਰਾ ਕਰ ਸਕਦੇ ਹੋ। ਹਰ ਸਾਲਾ 2 ਮਹੀਨੇ ਬਾਅਦ ਘਰਾਂ 'ਚ ਪਹੁੰਚਦਾ। ਤੇ ਆਹ MP3 CDs ਇਹ ਵੀ ਬਾਹਰ ਲੱਗੀਆਂ ਨੇ ਜੀ। ਆਹ ਸੰਗਤ ਜੀ ਇੱਕ ਨਵੀਂ ਚੀਜ਼ ਆਈ ਹੈ ਵੀ ਇਹਦੇ 'ਚ 8 ਜਾਪ ਨੇ, 8 ਵਾਹਿਗੁਰੂ ਜਾਪ, 1 ਓਂਕਾਰ ਤੋਂ ਨਾਨਕ ਹੋਸੀ ਵੀ ਜਾਪ, ਤੇ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ, ਉਹ ਸਾਰਾ ਦਿਨ ਜਿਹੜਾ ਚਾਹੋ 8ਾਂ 'ਚੋਂ ਉਹ ਸਾਰਾ ਦਿਨ ਤੁਹਾਡੇ ਘਰ ਚੱਲਦਾ ਰਹੇਗਾ। ਇਹਨੂੰ ਚਿੱਪ ਕਹਿੰਦੇ, ਇਹ ਚਿੱਪ, ਇਹ ਵੀ ਜਿੰਨੇ ਕੁ ਪੀਸ ਆਏ ਨੇ ਬਾਹਰ ਲੱਗੇ ਨੇ, ਇਹ ਸੰਗਤਾਂ ਲਾਭ ਲੈ ਸਕਦੀਆਂ। ਤੇ ਜਿੰਨੀ ਮਾਇਆ ਦੇ ਗਏ ਹੋ ਜਥੇ ਨੂੰ, ਇਹ ਤੁਹਾਡਾ 1-1 ਪੈਸਾ, ਇਹ ਵਿਧਵਾ ਬੀਬੀਆਂ ਦੇ ਮੁੱਖ 'ਚ ਅੰਨ ਦਾ ਦਾਣਾ, 2 ਹਸਪਤਾਲ, 2 ਸਰਾਵਾਂ, ਤੇ ਦਿੱਲੀ ਵਾਲਿਓ, ਇਹ ਕਿਹੜਾ ਇਲਾਕਾ ਜੀ? ਕਾਲਕਾ ਜੀ, ਤਾਂ ਹੀ ਮਨਜੀਤ ਸਿੰਘ, ਆਹ ਸਾਰੇ ਜਸਪਾਲ, ਸਾਰੀਆਂ ਰੂਹਾਂ ਪਹੁੰਚੀਆਂ। ਇਹ ਗੋਬਿੰਦਪੁਰੀ ਵਾਲੇ ਵੀ ਸਾਰੇ ਪਹੁੰਚੇ, ਤੇ ਇਹ ਜਿੰਨੀ ਮਾਇਆ ਦੇ ਗਏ ਉਹਨਾਂ ਕਾਲਕਾ ਜੀ ਦਿੱਲੀ ਵਾਲਿਓ ਸਾਰੇ, ਇਹ 2 ਹਸਪਤਾਲ, 2 ਸਰਾਵਾਂ, ਤੇ ਸਿਰ ਝੁਕਾਓ, ਬਾਬਾ ਦੀਪ ਸਿੰਘ ਦਾ ਨਾਂ ਲਓ। ਧੰਨ ਬਾਬਾ, ਬਾਬਾ ਦੀਪ ਸਿੰਘ ਦਾ ਜਨਮ ਸਥਾਨ ਤੇ ਦੂਜੇ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ ਸਥਾਨ, ਇਹ ਦੋਵੇਂ ਮਹਾਨ ਸ਼ਹੀਦਾਂ ਦੇ ਜਨਮ ਸਥਾਨਾਂ ਦੀ ਕਾਰ ਸੇਵਾ ਉਹਨਾਂ ਨੇ ਤਰਸ ਕਰਕੇ ਝੋਲੀ 'ਚ ਪਾਈ ਹੈ। ਇਹ ਸਾਰੀ ਮਾਇਆ ਇਹਨਾਂ ਕਾਰਜਾਂ ਕਰਕੇ ਵਰਤੀ ਜਾਂਦੀ ਹੈ ਜੀ। ਆਪ ਭੁਜੰਗੀ ਜਥੇ ਵੱਲੋਂ 7 ਜੂਨ ਤੇ 8 ਜੂਨ ਨੂੰ ਸਮਾਗਮ ਹੋ ਰਹੇ ਨੇ ਕਿੱਥੇ ਕਾਲਕਾ ਜੀ 20 ਬਲਾਕ ਤੇ ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਲਾਹੇ ਲਇਓ ਹੁਣ ਸਾਰੀ ਸੰਗਤ ਅੱਜ ਤੋਂ ਬਾਅਦ ਪਰਮੇਸ਼ਰ ਭਾਵਨਾ ਰੱਖਣੀ ਹੈ ਦਸਾਂ ਪਾਤਸ਼ਾਹੀਆਂ ਤੇ ਜਿੱਥੇ ਵੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਆਓ ਪੜਿਓ ਜੀ ਫਿਰ ਸਮਾਪਤੀ ਹੈ ਜੀ
ਗੁਰੂ ਅਰਜਨ ਗੁਰੂ ਅਰਜਨ ਸੱਚ ਸੇਜਣ ਹਾਰਾ
ਆਪ
ਮਾਤਾ ਗੁਜਰੀ ਸਾਰੀਆਂ ਭੈਣਾਂ ਦੇ ਜਥੇ ਨੂੰ ਮਾਤਾ ਗੁਜਰੀ ਕੌਰ ਜੀ ਦੇ ਨਾਮ ਤੇ ਬਹੁਤ ਬਹੁਤ ਇਸ ਸਤਸੰਗ ਦੀਆਂ ਵਧਾਈਆਂ। ਸਾਰੀ ਇਲਾਕੇ ਦੀ ਸੰਗਤ ਨੂੰ ਗੁਰੂ ਨੇ ਆਪਣੀ ਕਿਰਪਾ ਨਾਲ ਤੁਹਾਡੇ ਕੋਲ ਸੇਵਾ ਲਈ ਬਹੁਤ ਸੰਗਤ ਨੇ ਟਿਕਾਓ ਦੇ ਵਿਚ ਰਸ ਬਖਸ਼ਿਆ ਤੇ ਹੁਣ ਅਸੀਂ ਜੰਗਪੁਰੇ ਬਹਿਣਾ। ਦਸ ਕਿਹਾ ਤੇ ਚਲੋ 10-20 ਤੱਕ ਪਹੁੰਚਾਂਗੇ ਮਸਾਂ। ਅਗਲੀ ਸੇਵਾ ਭੈਣਾਂ ਸਾਰੀਆਂ ਜਿਵੇਂ ਪ੍ਰੋਗਰਾਮ ਆਪ ਜੀ ਦੇ ਨਾਲ ਸਾਂਝ ਪਾਣਗੀਆਂ, ਸਾਰੀਆਂ ਬੀਬੀਆਂ ਦੇ ਜਥੇ ਨੂੰ ਮੇਰੇ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ, ਸਾਰੀ ਸੰਗਤ ਨੂੰ ਨਾਮ ਨਾਲ ਜੋੜਨ ਤੇ ਹੁਣ ਫਤਿਹ ਚ ਸੀਸ ਦੇਣਾ। ਅਗਲੇ ਕਾਰਜ, ਅਗਲੇ ਦੀਵਾਨ ਜਿੱਥੇ ਜਿੱਥੇ ਕਾਰਜ ਚੱਲ ਰਹੇ ਨੇ ਵਾੜ ਲੱਗੀ ਰਹੇ, ਕਿਉਂਕਿ ਦਾਸ ਤੁਹਾਨੂੰ ਪਰਮੇਸ਼ਰ ਸਮਝਦਾ। ਇਹ ਕੋਈ ਪਤਾ ਨਹੀਂ ਜੇ ਸੰਗਤ ਚ ਕਿਹਦੇ ਨਾਲ ਗੁਰੂ ਰਾਮਦਾਸ ਆਪ ਬੈਠੇ ਨੇ, ਆਖੋ ਸਤਨਾਮ। ਤੇ ਇਸ ਲਈ ਫਤਿਹ ਬੁਲਾਉਣ ਵੇਲੇ ਨਾ ਅਸੀਸ ਦੇਣਾ, ਜੋ ਜੋ ਕਾਰਜ ਚੱਲ ਰਹੇ ਵਾੜ ਲੱਗੀ ਰਹੇ, ਸੰਗਤ ਵੱਡੀ, ਸੰਗਤ ਕਾਮ ਦੇ ਨੇ, ਸਾਰੇ ਸੀਸ ਦਿਓ ਪਿਆਰ ਨਾਲ। ਵਾਹਿਗੁਰੂ ਜੀ ਕਾ ਵਾਹਿਗੁਰੂ।